ਇਹ ਵਰ ਦਿੱਤਾ ਔਰ ਕਲਗੀਧਰ ਪਾਤਸ਼ਾਹ ਦੇ ਬਚਨ ਪੜ੍ਹੋ, ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਤਕੜੀਆਂ ਤੋਲਣ ਵਾਲਿਆਂ ਨੂੰ ਸ਼ਸਤਰ ਫੜਾ ਤੇ ਜ਼ੁਲਮ ਦਾ ਟਾਕਰਾ ਕਰ। ਗੱਜ ਕੇ ਆਖੋ ਸਤਨਾਮ। ਜਿਤਨੇ ਮਾਈ ਭਾਈ ਬੈਠੇ ਹੋ ਸ਼ਾਰਾ, ਉਹ ਕਿੰਨਾ ਔਖਾ ਸਮਾਂ ਸੀ ਮੇਰਾ ਖਿਆਲ ਤੁਸੀਂ ਜਾਣੂ ਹੋਵੋਗੇ। ਭਗਤ ਪੀਪਾ ਜੀ ਨੂੰ ਧਿਆਨ ਦੇਣਾ, ਗੁਰੂ ਕਿੰਨਾ ਜ਼ਰੂਰੀ ਧਾਰਨ ਕਰਨਾ। ਭਗਤ ਪੀਪਾ ਜੀ ਦੇਵੀ ਦੇ ਪੁਜਾਰੀ ਸੀ, ਦੇਵੀ ਦੇ, ਅਤੇ ਇੰਨੀ ਕੁ ਘਾਲਣਾ ਘਾਲੀ ਕਿ ਦੇਵੀ ਦੇ ਦਰਸ਼ਨ ਹੋ ਗਏ ਸੀ। ਦੇਵੀ ਦੇ ਪ੍ਰਤੱਖ ਸਾਹਮਣੇ ਦੇਵੀ ਦੇ ਦਰਸ਼ਨ ਹੋਏ ਤਾਂ ਦੇਵੀ ਨੇ ਕਿਹਾ ਸੀ ਭਗਤ ਪੀਪਾ ਜੀ ਨੂੰ, ਮੰਗੋ ਪੀਪਾ ਜੀ ਕੀ ਮੰਗਦੇ ਹੋ? ਅਤੇ ਭਗਤ ਪੀਪਾ ਜੀ ਕਹਿੰਦੇ, ਦੇਵੀ ਜੇ ਦਰਸ਼ਨ ਦਿੱਤੇ ਹੀ ਤਾਂ ਮੁਕਤੀ ਚਾਹੀਦੀ। ਆਖੋ ਸਤਨਾਮ। ਅੱਗੋਂ ਦੇਵੀ ਦਾ ਜਵਾਬ ਸੀ ਕਿ ਪੀਪਾ ਜੀ, ਦੁਨਿਆਵੀ ਪਦਾਰਥ ਕੋਈ ਚਾਹੀਦਾ ਮੇਰੇ ਕੋਲ ਮੰਗ ਲਓ, ਪਰ ਮੁਕਤੀ ਮੇਰੇ ਕੋਲ ਨਹੀਂ। ਮੁਕਤੀ ਗੁਰੂ ਵਾਲਾ ਬਣਨ ਤੋਂ ਬਾਅਦ, ਜੋ ਤੁਹਾਨੂੰ ਦਿਕਸ਼ਣਾ ਮਿਲੇ ਉਹਦੀ ਘਾਲਣਾ ਤੋਂ ਬਾਅਦ। ਆਖੋ ਸਤਨਾਮ। ਪੜ੍ਹੋ ਇਤਿਹਾਸ ਕਿੰਨਾ ਔਖਾ ਕੰਮ ਸੀ। ਭਗਤ ਪੀਪਾ ਗਏ ਰਾਮਾਨੰਦ ਜੀ ਕੋਲ ਗੁਰੂ ਧਾਰਨ ਕਰਨ, ਅਤੇ ਸੁਨੇਹਾ ਭੇਜਿਆ ਕਿ ਜਾਓ ਅੰਦਰ ਕਹੋ ਰਾਜਾ ਪੀਪਾ ਆਇਆ। ਰਾਜਾ ਸੀ, ਕਮਾਈ ਕੀਤੀ। ਰਾਜਾ ਪੀਪਾ ਆਇਆ ਅਤੇ ਗੁਰੂ ਦਕਸ਼ਿਣਾ ਲੈਣੀ ਹੈ। ਅਤੇ ਅੰਦਰੋਂ ਰਾਮਾਨੰਦ ਜੀ ਨੇ ਸੁਨੇਹਾ ਭੇਜਿਆ, ਇੱਥੇ ਨਿਆਸਰਿਆਂ ਲਈ ਜਗ੍ਹਾ, ਰਾਜਿਆਂ ਲਈ ਜਗ੍ਹਾ ਨਹੀਂ। ਗੱਜ ਕੇ ਆਖੋ ਸਤਨਾਮ। ਕਹਿੰਦੇ ਜਿਹੜੀ ਕੀਮਤੀ ਪੁਸ਼ਾਕ ਪਾਈ ਸੀ ਨਾ, ਉਹ ਲਾ ਕੇ ਮੰਗਤਿਆਂ ਨੂੰ ਦੇ ਤੀ, ਕੀਮਤੀ ਗਹਿਣੇ ਲਾਏ ਲੋੜਵੰਦਾਂ ਨੂੰ ਦੇ ਤੇ ਖੜ੍ਹੇ ਖੜ੍ਹੇ। ਅਤੇ ਫਿਰ ਸੁਨੇਹਾ ਭੇਜਿਆ, ਜਾਓ ਜਾ ਕੇ ਕਹਿ ਦਿਓ ਨਿਆਸਰਾ ਪੀਪਾ ਆਇਆ ਹੈ। ਆਖੋ ਸਤਨਾਮ। ਨਿਆਸਰਾ ਪੀਪਾ ਆਇਆ ਅਤੇ ਗੁਰੂ ਦਕਸ਼ਿਣਾ ਲੈਣੀ ਹੈ। ਅਤੇ ਅੰਦਰੋਂ ਰਾਮਾਨੰਦ ਜੀ ਨੇ ਸੁਨੇਹਾ ਭੇਜਿਆ, ਉਹਨੂੰ ਕਹੋ ਜੇ ਬਹੁਤਾ ਕਾਲਾ ਅਤੇ ਨਦੀ 'ਚ ਛਾਲ ਮਾਰਦੇ ਜਾ ਕੇ। ਆਖੋ ਸਤਨਾਮ। ਮੈਂ ਸੰਗਤ ਨੂੰ ਕੇਵਲ ਇਸ਼ਾਰਾ ਦੇਣਾ ਚਾਹੁੰਦਾ ਕਿੰਨਾ ਔਖਾ ਸੀ ਗੁਰੂ ਧਾਰਨ ਕਰਨਾ। ਗੁਰੂ ਪਿਆਰਿਓ, ਇੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਅੰਮ੍ਰਿਤ ਦੀ ਦਾਤ ਦੇ ਖੁੱਲ੍ਹੇ ਛੱਟੇ। ਗੱਜ ਕੇ ਆਖੋ ਸਤਨਾਮ। ਖੁੱਲ੍ਹੇ ਲੰਗਰ ਲਾ ਦਿੱਤੇ। ਅੱਜ ਕੱਲ੍ਹ ਤਾਂ ਜਿਹੜਾ ਕਕਾਰ ਵੀ ਨਾ ਲੈ ਸਕੇ, ਪ੍ਰਬੰਧਕ ਜਨ ਉਹਨੂੰ ਕਕਾਰਾਂ ਵਿੱਚ ਵੀ ਸਹਿਯੋਗ ਦਿੰਦੇ ਨੇ, ਭਾਈ ਤੂੰ ਗੁਰੂ ਵਾਲਾ ਬਣ। ਆਖੋ ਸਤਨਾਮ। ਇਹ ਮੈਂ ਕੇਵਲ ਬੇਨਤੀ ਕਰਨੀ ਚਾਹੁੰਦਾ ਕਿ ਕਬੀਰ ਤੋਂ ਤੁਹਾਡੀ ਜ਼ਿਆਦਾ ਕਮਾਈ ਹੋਏਗੀ, ਨਾਮਦੇਵ ਤੋਂ, ਭਗਤ ਧੰਨੇ ਤੋਂ, ਭਗਤ ਪੀਪੇ ਤੋਂ, ਭਗਤ ਫਰੀਦ ਤੋਂ। ਲੇਕਿਨ ਯਾਦ ਰੱਖੋ, ਜਦ ਤੱਕ ਇਹ ਵੀ ਗੁਰੂ ਵਾਲੇ ਨਹੀਂ ਬਣੇ, ਸਿਰੇ ਨਹੀਂ ਲੱਗੀ। ਗੁਰੂ ਵਾਲਾ ਬਣਨਾ ਇੰਨਾ ਜ਼ਰੂਰੀ ਹੈ। 15-20-25 ਮਿੰਟ ਹੋਰ ਮਹਾਰਾਜ ਜੀ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣ, ਇਸੇ ਤਰ੍ਹਾਂ ਬਿਰਾਜਮਾਨ ਰਹਿਓ। ਇਹ ਮੈਂ ਪੁਰਾਤਨ ਇਤਿਹਾਸ ਆਪ ਜੀ ਦੇ ਚਰਨਾਂ 'ਚ ਰੱਖਿਆ, ਗੁਰੂ ਦੇ ਖਜ਼ਾਨੇ 'ਚੋਂ, ਜਿਨ੍ਹਾਂ ਭਗਤਾਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਕਦੋਂ ਦਰਜ ਹੋਏ? ਜਦੋਂ ਗੁਰੂ ਵਾਲੇ ਬਣੇ। ਸਾਰੇ ਜ਼ਰੂਰ ਅੱਜ ਆਪੋ ਆਪਣੇ ਤੋਲਿਓ, ਜੇ ਅੰਧੂਰਾ ਮਿਲਿਆ ਤਾਂ ਕੱਲ੍ਹ ਪੂਰੇ ਦੇ ਲੜ ਲੱਗ ਜਾਓ। ਆਖੋ ਸਤਨਾਮ। ਦਾਸ ਨੇ ਕਿਉਂਕਿ ਇੱਕ ਦਿਨ ਹੀ ਮਾਫੀ ਦੇਣੀ, ਕੋਈ ਫੀਲ ਨਾ ਕਰੇ, ਇੱਕ ਦਿਨ ਹੀ ਤੁਹਾਡੇ ਇੱਥੇ ਜੋ ਸ਼ਹਿਰ ਦੇ ਵਿੱਚ ਸਾਧ ਸੰਗਤ ਜੀ ਇੰਨੀ ਗੱਲ ਨੋਟ ਕੀਤੀ ਹੈ ਕਿ ਅੰਧੂਰਿਆਂ ਦਾ ਵੀ ਕਾਫੀ ਜ਼ੋਰ ਹੈ। ਆਖੋ ਸਤਨਾਮ। ਕਾਫੀ ਦੁਕਾਨਾਂ ਅੰਧੂਰਿਆਂ ਦੀ ਵੀ ਨੇ, ਜਿਹਨੇ ਨਹੀਂ ਧਾਰਨ ਕੀਤਾ ਉਹ ਵੀ ਸਵੇਰੇ ਆ ਜਾਏ, ਜਿਹਨੇ ਅੰਧੂਰਾ ਕੀਤਾ ਉਹ ਵੀ ਸਵੇਰੇ ਆ ਕੇ ਅਤੇ ਪੂਰੇ ਦੇ ਲੜ ਲੱਗ ਜਾਏ। ਆਖੋ ਸਤਨਾਮ। ਜਿਹੜਾ ਕਦੀ ਮਰਦਾ ਨਹੀਂ, ਗੱਜ ਕੇ ਆਖੋ ਸਤਨਾਮ। ਆਓ ਨਾਲ ਨਾਲ ਪੜ੍ਹੋ, 15-20 ਮਿੰਟ ਹੁਣ, ਕਿਉਂਕਿ ਜਿਹੜੇ ਸਟੇਟ ਸੈਕਟਰੀ ਸਾਹਿਬ ਪ੍ਰੇਮ ਵਾਲੇ, ਉਹਨਾਂ ਨੇ ਮੈਨੂੰ ਇੱਕ ਗੱਲ ਵੀ ਕਹੀ ਕਿ ਦੁਸ਼ਟ ਦਮਨ ਦੇ ਉੱਤੇ ਵੀ ਜ਼ਰੂਰ, ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਉੱਤੇ ਵੀ ਜ਼ਰੂਰ ਕੁਝ ਵਿਚਾਰ। ਇਹ ਪੁਰਾਤਨ ਜਿਹੜਾ ਇਤਿਹਾਸ, ਜਿਨ੍ਹਾਂ ਭਗਤਾਂ ਦੇ ਨਾਂ ਗੁਰੂ ਸਾਹਿਬ 'ਚ ਦਰਜ ਨੇ, ਉਹਨਾਂ ਦਾ ਮੈਂ ਥੋੜ੍ਹਾ ਜਿਹਾ ਵੇਰਵਾ ਰੱਖਿਆ ਕਿ ਜਦ ਤੱਕ ਗੁਰੂ ਵਾਲੇ ਨਹੀਂ ਬਣੇ ਇੰਨੀ ਇੰਨੀ ਬੰਦਗੀ, ਪਰ ਗੱਲ ਨਹੀਂ ਜੇ ਟਿਕਾਣੇ ਲੱਗੀ ਤਦ ਤੱਕ ਇੰਨਾ ਜ਼ਰੂਰੀ ਹੈ ਬਣਨਾ। ਹੁਣ ਥੋੜ੍ਹਾ ਅੱਗੇ ਚੱਲਾਂਗੇ ਕਲਗੀਆਂ ਵਾਲੇ ਦੇ ਇਤਿਹਾਸ ਨੂੰ, ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸੇਵਾ ਲੈਣ, ਕਿ ਕਿੰਨਾ ਜ਼ਰੂਰੀ ਹੈ ਗੁਰੂ ਵਾਲਾ ਬਣਨਾ। ਇੱਕ ਵਾਰੀ ਇਹ ਪੜ੍ਹ ਲਓ ਪਿਆਰ ਦੇ ਨਾਲ ਜੀ, ਕੋਈ ਵਾਂਝਾ ਨਾ ਰਹੇ, ਬੜੇ ਪਿਆਰ ਨਾਲ।
ਬਿਨ ਗੁਰਪੂਰੇ ਨਹੀਂ ਉਦਾਰ, ਨਹੀਂ ਉਧਾਰ ਬਿਨ ਗੁਰਪੂਰੇ ਉਧਾਰ
ਬਿਨ ਗੁਰਪੂਰੇ ਨਹੀਂ ਉਧਾਰ ਨਹੀਂ ਉਧਾਰ
ਬਾਬਾ ਨਾਨਕ ਆਖੇ ਹੋ ਵਿਚਾਰ
ਨਾਨਕ ਆਖੇ ਹੋ ਵਿਚਾਰ
ਬਾਬਾ ਨਾਨਕ ਆਖੇ ਵਿਚਾਰ
ਨਾਨਕ ਆਖੇ ਹੋ ਵਿਚਾਰ
ਬਿਨ ਗੁਰਪੂਰੇ ਨਹੀਂ ਉਧਾਰ ਨਹੀਂ ਉਧਾਰ ਵਾਹਿਗੁਰੂ ਸਮਝ ਨਾ ਆਵੇ ਨਾ ਆਵੇ ਗੁਰ ਬਿਨ ਕੋਰੇ ਅੰਧਾਰ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਬਿਨ ਗੁਰਪੂਰੇ ਸਾਰੀ ਰਾਤ ਭਾਈ ਡੱਲੇ ਦੀ ਡਿਊਟੀ ਸੀ ਪੈਰੇ ਦੇ ਉੱਤੇ ਵੈਸੇ ਤਾਂ ਗੁਰੂ ਸੌਂਦਾ ਨਹੀਂ ਦੁਨਿਆਵੀ ਲੀਲਾ ਮਹਾਰਾਜ ਜੀ ਉੱਠੇ ਤੇ ਵੇਖਿਆ ਭਾਈ ਡੱਲਾ ਜਾਗ ਕੇ ਪੈਰਾ ਦੇ ਰਿਹਾ ਫਿਰ ਕਿਤੇ ਪਾਸਾ ਪਲਟਿਆ ਵੇਖਿਆ ਭਾਈ ਡੱਲਾ ਜਾ ਕੇ ਪਹਿਰਾ ਦੇ ਰਿਹਾ, ਫਿਰ ਪਾਸਾ ਪਲਟਿਆ ਧਿਆਨ ਦੇਣਾ ਜੀ। ਜਦੋਂ ਸਵੇਰ ਹੋਈ ਨਾ ਦੀਵਾਨ ਦੀ ਹੋਈ ਸਮਾਪਤੀ ਤੇ ਕਲਗੀਧਰ ਮਹਾਰਾਜ ਕਹਿੰਦੇ ਡੱਲਿਆ ਤੇਰੇ ਤੇ ਪ੍ਰਸੰਨ ਆ, ਐਡਾ ਡੱਟ ਕੇ ਜਾ ਕੇ ਪਹਿਰਾ ਦਿੰਦਾ ਤੂੰ, ਕਈ ਕੇਸ ਮਾਰ ਜਾਂਦੇ ਵਿੱਚ। ਡੱਲਿਆ ਪ੍ਰਸੰਨ ਆ, ਕੁਝ ਮੰਗ ਲੈ ਧਿਆਨ ਦੇਣਾ। ਉਸ ਵੇਲੇ ਭਾਈ ਡੱਲੇ ਦੇ ਬਚਨ ਸੀ ਕਿ ਮਹਾਰਾਜ ਜੀ ਜੇ ਖੁਸ਼ ਹੋਇਓ ਤੇ ਇੱਕ ਕਿਰਪਾ ਕਰ ਦਿਓ, ਦਰਗਾਹ 'ਚ ਪੀੜੀ ਦੀ ਜਗ੍ਹਾ ਦੇ ਦੇਣੀ। ਆਖ ਸਤਨਾਮ, ਦਰਗਾਹ 'ਚ ਪੀੜੀ ਦੇਣੀ, ਜਗ੍ਹਾ ਦੇ ਦੇਣੀ। ਹੋਏ ਹੋਏ ਹੋਏ, ਪਤਾ ਨਹੀਂ ਕੋਈ ਬਹਾਨਾ ਬਣਨਾ ਸੀ ਸਾਡੇ ਆਸੇ ਹੀ। ਜਦੋਂ ਇੰਨੀ ਗੱਲ ਕਹੀ ਦਰਗਾਹ 'ਚ ਪੀੜੀ ਜਿੰਨੀ ਜਗ੍ਹਾ ਦੇ ਦੇਣੀ ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਸਿਰ ਹਿੱਲ ਗਿਆ। ਕਹਿੰਦੇ ਡੱਲਿਆ ਆਹ ਗੱਲ ਨਹੀਂ ਹੋ ਸਕਦੀ, ਹੋਰ ਜੋ ਕੁਝ ਚਿੱਤ ਆਉਂਦਾ ਹੀ ਮੰਗ ਲੈ, ਦੇਣ ਨੂੰ ਤਿਆਰ ਹਾਂ, ਪਰ ਦਰਗਾਹ 'ਚ ਪੀੜੀ ਕੀ ਸੋਈ ਜਿਹੀ ਜਗ੍ਹਾ ਵੀ ਨਹੀਂ ਦੇ ਸਕਦੇ ਜਦ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ। ਆਖੋ ਸਤਨਾਮ, ਧਿਆਨ ਦੇਣਾ, ਜਦ ਤੱਕ ਤੂੰ ਅੰਮ੍ਰਿਤ ਨਹੀਂ ਛਕਦਾ। ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਭਾਈ ਡੱਲਾ ਕਹਿੰਦਾ ਜੀ ਮਹਾਰਾਜ ਮੈਂ ਅੰਮ੍ਰਿਤ ਛਕਿਆ, ਕਿਉਂਕਿ ਇਹ ਜਿਹੜੇ ਜਾਣੂ ਨੇ ਉਹਨਾਂ ਨੂੰ ਪਤਾ ਇਹ ਭਾਈ ਡੱਲਾ ਨਾ ਜਾਟ ਸੀ, ਜਾਟ 'ਚ ਸਿੱਧੀ ਬੋਲੀ ਮਾਰਦੇ ਆ ਸਿੱਧੀ। ਮੈਂ ਅੰਮ੍ਰਿਤ ਛਕਿਆ ਅਤੇ ਕਲਗੀਧਰ ਹੱਸ ਪਏ, ਕਹਿੰਦੇ ਤੂੰ ਕਦੋਂ ਛਕਿਆ? ਕਹਿੰਦਾ ਜੀ ਮੈਂ ਵੇਖਦਾ ਹੁੰਦਾ ਵਾਂ ਤੁਹਾਡੇ ਸਿੰਘ ਜਦੋਂ ਪ੍ਰਸ਼ਾਦ ਨੂੰ, ਇਹ ਭਾਈ ਵੀਰ ਸਿੰਘ ਨੇ ਨਾ ਜਾਟ ਬੋਲੀ 'ਚ ਉਹਦੇ ਲਫਜ਼ਾਂ ਨੂੰ ਉਸੇ ਤਰ੍ਹਾਂ ਲਿਖਿਆ ਕਿ ਮੈਂ ਵੇਖਦਾ ਕਰਦ ਭੇਟਾ ਕਰਦੇ ਨੇ ਸ੍ਰੀ ਸਾਹਿਬ ਨੂੰ। ਆਖੋ ਸਤਨਾਮ, ਉਹ ਜਦੋਂ ਕਰਦ ਭੇਟਾ ਕਰਦੇ ਨੇ ਮਹਾਰਾਜ, ਉਹ ਫਿਰ ਜਿਹੜਾ ਪ੍ਰਸ਼ਾਦ ਏ ਉਹ ਅੰਮ੍ਰਿਤ ਹੀ ਬਣ ਗਿਆ, ਮੈਂ ਉਹ ਛਕਦਾ? ਮਹਾਰਾਜ ਜੀ ਕਹਿੰਦੇ ਨਹੀਂ ਡੱਲਿਆ, ਖੰਡੇ ਬਾਟੇ ਦਾ ਅੰਮ੍ਰਿਤ। ਤੇ ਭਾਈ ਡੱਲਾ ਕਹਿੰਦਾ ਜੀ ਮੈਂ ਛਕਿਆ, ਇਹ ਦੂਜਾ ਲਫਜ਼ ਲਿਖਿਆ ਭਾਈ ਵੀਰ ਸਿੰਘ, ਵੀ ਕਦੋਂ ਛਕਿਆ? ਭਾਈ ਡੱਲੇ ਦੇ ਲਫਜ਼ ਸੀ ਸਤਿਗੁਰੂ ਤੇਰੇ ਕੋਲ ਮੇਰੇ ਤੋਂ ਨੇੜੇ ਕੌਣ ਹੋ ਸਕਦਾ ਕਿ ਤੁਸੀਂ ਮੈਨੂੰ ਇੱਕ ਅੱਧਾ ਦਿਨ ਛੱਡ ਕੇ ਆਪਣਾ ਸੀਤ ਪ੍ਰਸ਼ਾਦ ਵੀ ਛਕਣ ਨੂੰ ਦਿੰਦੇ ਹੋ? ਸਾਰੇ ਗਾਇ ਕੇ ਆਖੋ ਸਤਨਾਮ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸੀਤ ਪ੍ਰਸ਼ਾਦ ਮਿਲਦਾ ਹੋਵੇ ਦੱਸੋ ਕਿੰਨੇ ਕੁ ਭਾਗਾਂ ਲਾਵੇਗਾ। ਪਰ ਮਹਾਰਾਜ ਦੇ ਬਚਨ ਸੀ ਡੱਲਿਆ ਭਾਵੇਂ ਮੇਰਾ ਸੀਤ ਪ੍ਰਸ਼ਾਦ ਵੀ ਤੂੰ ਛਕਦਾ, ਪਰ ਦਰਗਾਹ 'ਚ ਸੋਈ ਜਿੰਨੀ ਜਗ੍ਹਾ ਨਹੀਂ ਜਦ ਤੱਕ ਤੂੰ ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਦੀ ਦਾਤ ਨਹੀਂ। ਗੱਜ ਕੇ ਆਖੋ ਸਤਨਾਮ। ਹੁਣ ਸੰਗਤ ਜਰਾ ਧਿਆਨ ਦੇਣਾ, ਇੱਥੇ ਹੀ ਬਸ ਨਹੀਂ, ਗੁਰੂ ਗੋਬਿੰਦ ਸਿੰਘ ਦਾ ਸੀਤ ਪ੍ਰਸ਼ਾਦ ਕਿਸੇ ਨੂੰ ਮਿਲੇ ਮੇਰੇ ਖਿਆਲ ਪਤਾ ਨਹੀਂ ਕਿੰਨੇ ਕੁ ਉੱਤਮ ਭਾਗ ਹੋਣਗੇ, ਪਰ ਤਾਂ ਵੀ ਕਹਿੰਦੇ ਦਰਗਾਹ 'ਚ ਜਗ੍ਹਾ ਨਹੀਂ ਜਦ ਤੱਕ ਤੂੰ ਅੰਮ੍ਰਿਤ ਨਹੀਂ ਛਕਦਾ। ਹੁਣ ਸੰਗਤ ਇੱਕ ਧਿਆਨ ਦੇਣਾ, ਇੱਥੋਂ ਤੱਕ ਨਹੀਂ, ਤੁਹਾਡੇ 'ਚੋਂ ਕੋਈ ਸਿੰਘ ਕੋਈ ਬੀਬੀ ਅੱਜ ਵੀ ਜਾਣਾ ਚਾਹੇ ਸਾਬੋ ਕੀ ਤਲਵੰਡੀ ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰੇ ਤੋਂ 10-15 ਘਰ ਦੂਰ ਇੱਕ ਘਰ ਜੇ ਭਾਈ ਡੱਲੇ ਦੇ ਪਰਿਵਾਰ 'ਚੋਂ ਚੱਲਿਆ ਆ ਰਿਹਾ, ਉਸ ਬੀਬੀ ਦਾ ਨਾਂ ਜੇ ਅੱਜ ਦੀ ਡੇਟ 'ਚ ਗੁਰਪਾਲ ਕੌਰ, ਉਹਦੇ ਪਰਿਵਾਰ ਦੇ ਆਦਮੀ ਦਾ ਨਾਂ ਜੇ ਗੁਰਤੇਜ ਸਿੰਘ, ਧਿਆਨ ਦੇਣਾ ਜੀ ਇਹ ਭਾਈ ਡੱਲੇ ਦੀ ਕੁੱਲ 'ਚੋਂ ਚੱਲਿਆ ਆ ਰਿਹਾ ਪਰਿਵਾਰ, ਔਰ ਇਸ ਪਰਿਵਾਰ ਕੋਲ ਗੁਰੂ ਗੋਬਿੰਦ ਸਿੰਘ ਜੀ ਜਦੋਂ ਤੁੱਠ ਕੇ ਭਾਈ ਡੱਲੇ ਨੂੰ ਕੋਈ ਵਸਤੂ ਦਿੰਦੇ ਸੀ ਨਾ ਕੋਈ ਚੀਜ਼, ਉਹ ਅੱਜ ਤੱਕ ਨਿਸ਼ਾਨੀਆਂ ਪਈਆਂ, ਇਹ ਕੋਈ ਜਾ ਕੇ ਦਰਸ਼ਨ ਕਰੇ
ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਗੁਰਦੁਆਰੇ ਤੋਂ ਥੋੜ੍ਹੇ ਜਿਹੇ 20-25 ਘਰ ਅੱਗੇ ਗੁਰਭੇਜ ਸਿੰਘ, ਗੁਰਪਾਲ ਕੌਰ ਉਹਨਾਂ ਦਾ ਗ੍ਰਹਿ। ਸੰਗਤ ਇੰਨਾ ਕੁ ਇਸ਼ਾਰਾ ਲਵੇ, ਉਹ ਜਿੰਨੀਆਂ ਵਸਤੂਆਂ ਪਈਆਂ ਨਾ ਉਹਨਾਂ ਦੇ ਘਰ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਭਾਈ ਡੱਲੇ ਨੂੰ ਦਿੰਦੇ ਸੀ। ਕਿੰਨਾ ਨੇੜੇ ਹੋਏਗਾ, ਤੁਹਾਡਾ ਚਿੱਤ ਕਰੇ ਜਾਇਓ। ਮੇਰੇ ਖਿਆਲ ਨਾਲ ਜਿਹੜਾ ਤੁਹਾਡੇ 'ਚੋਂ ਪਿਆਰ ਵਾਲਾ ਹੋਏਗਾ, ਉਹਦੇ ਨੇਤਰ ਪਿਆਰ ਭਰੇ ਅਥਰੂਆਂ ਤੋਂ ਬਿਨਾਂ ਨਹੀਂ ਆਉਣਗੇ। ਅੱਜ ਵੀ ਉੱਥੇ ਮੌਜੂਦ ਹੈ ਇੱਕ ਵੱਡਾ ਤੇਗਾ, ਜਿਹਨੂੰ ਵੱਡਾ ਸ੍ਰੀ ਸਾਹਿਬ ਤੇਗਾ ਕਹਿੰਦੇ ਹਨ। ਕਲਗੀਧਰ ਪਾਤਸ਼ਾਹ ਨੇ ਜਿਹੜਾ ਭਾਈ ਡੱਲੇ ਨੂੰ ਇੱਕ ਦਿਨ ਖੁਸ਼ ਹੋ ਕੇ ਬਖਸ਼ਿਆ, ਆਖੋ ਸਤਨਾਮ, ਅੱਜ ਵੀ ਉਹ ਉੱਥੇ ਦਰਸ਼ਨ ਕਰਾਉਂਦੇ ਨੇ। ਵੱਡਾ ਤੇਗਾ ਗੁਰੂ ਗੋਬਿੰਦ ਸਿੰਘ ਜੀ ਦਾ, ਧਿਆਨ ਦੇਣਾ, ਮਹਾਰਾਜ ਦੇ ਬਾਜ ਦੀ ਡੋਰ, ਉਹਦਾ ਇੱਕ ਪਾਸੇ ਦਾ ਫੁੰਮਣ ਹੈਗਾ, ਇੱਕ ਪਾਸੇ ਦਾ ਨਹੀਂ। ਅੱਜ ਵੀ ਉਹ ਪਰਿਵਾਰ ਕੋਲ ਮੌਜੂਦ ਹੈ। ਕਲਗੀ ਵਾਲੇ ਪਾਤਸ਼ਾਹ ਨੇ ਭਾਈ ਡੱਲੇ ਨੂੰ ਦੇ ਦਿੱਤੀ ਸੀ, ਡੱਲਿਆ ਇਹ ਤੂੰ ਰੱਖ ਲੈ, ਧਿਆਨ ਦੇਣਾ ਜੀ। ਕਲਗੀਧਰ ਪਾਤਸ਼ਾਹ ਨੇ ਇੱਕ ਦਿਨ ਭਾਈ ਡੱਲੇ ਦੇ ਤੁੱਠੇ ਆਪਣਾ ਚੋਲਾ ਲਾਇਆ, ਕਹਿੰਦੇ ਡੱਲਿਆ ਆ ਚੋਲਾ ਤੂੰ ਰੱਖ ਲੈ। ਹੁਣ ਸੰਗਤ ਕੇਵਲ ਇੱਕ ਇਸ਼ਾਰਾ ਲੈਣਾ ਜਿਹੜਾ ਵਿੱਚੋਂ, ਕਿੰਨੀ ਨੇੜੇ ਹੋਏਗਾ, ਗੁਰੂ ਆਪਣਾ ਚੋਲਾ ਲਾ ਕੇ ਦੇ ਦੇਵੇ। ਇਹ ਭਾਈ ਡੱਲੇ ਦੇ ਲਫਜ਼ ਸੀ, ਸਤਿਗੁਰੂ ਜਾੜ ਸੀ ਨਾ, ਇਸ ਕੋ ਪਹਿਨੇਗੇ ਨਹੀਂ, ਮਹਾਰਾਜ ਨੇ ਦਿਆ ਲਿਆ ਚੋਲਾ, ਕਹਿੰਦਾ ਪਹਿਨੇਗੇ ਨਹੀਂ, ਇਸ ਕੀ ਪੂਜਾ ਕਰੇਂਗੇ, ਆਖੋ ਸਤਨਾਮ। ਅੱਜ ਉਹ ਪੰਜਾਮੀ ਚੋਲਾ ਮਹਾਰਾਜ ਜੀ ਦਾ ਉਸ ਪਰਿਵਾਰ ਕੋਲ ਭਾਈ ਡੱਲੇ ਦੇ ਅੱਜ ਵੀ ਮੌਜੂਦ ਹੈ, ਕੋਈ ਦਰਸ਼ਨ ਕਰ ਸਕਦਾ। ਇਹ ਚੋਲੇ ਦੇ ਥੱਲੇ ਇੱਕ ਹੁੰਦਾ ਛੋਟਾ ਚੋਲਾ, ਉਹ ਵੀ ਮੌਜੂਦ ਹੈ। ਇੱਕ ਮਹਾਰਾਜ ਦੀ ਦਸਤਾਰ ਬਿਸਕੁਟੀ ਰੰਗ ਦੀ, ਆਖੋ ਸਤਨਾਮ, ਉਹ ਵੀ ਕਿਸੇ ਵੇਲੇ ਤੁੱਟ ਕੇ ਦਿੱਤੀ ਹੋਏਗੀ, ਉਹ ਵੀ ਅੱਜ ਮੌਜੂਦ ਹੈ। ਮੈਂ ਕੇਵਲ ਸੰਗਤ ਦੀ ਨੌਲੇਜ ਲਈ ਬੇਨਤੀ ਕਰ ਰਿਹਾ, ਕਿੰਨੀ ਨੇੜੇ ਹੋਏਗਾ ਜਿਹਨੂੰ ਗੁਰੂ ਗੋਬਿੰਦ ਸਿੰਘ ਦਾ ਸੀਤ ਪ੍ਰਸ਼ਾਦ ਮਿਲਦਾ ਹੋਵੇ, ਉਹ ਜਿਹਨੂੰ ਕੋਈ ਚੀਜ਼ ਮਹਾਰਾਜ ਤੁੱਠ ਕੇ ਕਹਿ ਦੇਣ, ਡੱਲਿਆ ਤੂੰ ਲੈ ਲੈ, ਅੰਗਾਂ ਨਾਲ ਸੁਸ਼ੋਭਿਤ ਹੋਈ। ਔਰ ਮੈਂ ਤੁਹਾਡੇ ਪਿਆਰ ਲਈ ਗੱਲ ਕਰ ਰਿਹਾ, ਮੈਨੂੰ ਸਟੇਜ ਸੈਕਟਰੀ ਸਾਹਿਬ ਨੇ ਕਿਹਾ ਕਲਗੀ ਵਾਲੇ ਦੀ ਗੱਲ ਜ਼ਰੂਰ, ਅਤੇ ਧਿਆਨ ਦੇਣਾ। ਅਜੀਤ ਅਖਬਾਰ 'ਚ ਜਿਨ੍ਹਾਂ ਦੇ ਲੇਖ ਆਉਂਦੇ ਨਾ, ਨਿਰੰਜਣ ਸਿੰਘ ਸਾਥੀ, ਇਹ ਉਹਨਾਂ ਨੇ ਸਾਰਾ ਵੇਰਵਾ ਦਿੱਤਾ ਔਰ ਆਖਿਆ ਉਹ ਭਾਈ ਡੱਲੇ ਦੀ ਕੁੱਲ ਦਾ ਪਰਿਵਾਰ ਦਾ ਪਿਆਰ ਧੰਨ ਕਿ 25 ਕਿੱਲੇ ਜ਼ਮੀਨ, ਇਹ ਜਿੰਨੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੰਗਾਂ ਨਾਲ ਸੁਸ਼ੋਭਿਤ ਕੀਮਤੀ ਦਾਤਾਂ ਨੇ ਨਾ, 25 ਕਿੱਲੇ ਜ਼ਮੀਨ ਉਹਨਾਂ ਦੇ ਨਾਂ ਲੱਗੀ ਹੈ, ਤਾਂ ਕਿ ਇਹਨਾਂ ਦੀ ਸੰਭਾਲ ਰਹੇ ਅਤੇ ਸੰਗਤ ਦੇ ਦਰਸ਼ਨਾਂ ਲਈ ਇਹਨਾਂ ਦਾ ਜੋ ਹੋਰ ਉਤਲਾ ਜਿਹੜਾ ਪ੍ਰਬੰਧ ਦਾ ਖਰਚਾ ਉਹ ਜ਼ਮੀਨ ਦੇ ਖਰਚੇ 'ਚੋਂ ਚੱਲਦਾ ਰਹੇ, ਆਖੋ ਸਤਨਾਮ। ਪਰਿਵਾਰ ਦੇ ਵੱਡਿਆਂ ਨੇ ਮਹਾਰਾਜ ਜੀ ਦੀਆਂ ਸੁਸ਼ੋਭਿਤ ਵਸਤੂਆਂ ਨਾਲ 1 ਕਿੱਲੇ ਜ਼ਮੀਨ ਵੀ ਲਾਈ। ਹੁਣ ਸੰਗਤ ਧਿਆਨ ਦੇਣਾ, ਇਹ ਭਾਈ ਨਿਰੰਜਨ ਸਿੰਘ ਸਾਥੀ ਲਿਖਦੇ ਆ, ਕਹਿੰਦੇ ਇੱਕ ਦਿਨ ਪਰਿਵਾਰ ਨੂੰ ਮੈਂ ਫੋਨ ਕਰਕੇ ਪੁੱਛਿਆ ਕਿ ਜਿਹੜਾ ਮਹਾਰਾਜ ਜੀ ਦਾ ਛੋਟਾ ਚੋਲਾ, ਇੱਕ ਪੰਜਾਮੀ ਚੋਲਾ, ਦਸਤਾਰ, ਇਹ ਸਾਰੀਆਂ ਜੀ ਲੈਮੀਨੇਸ਼ਨ ਪਲਾਸਟਿਕ ਦੇ ਲਿਫਾਫਿਆਂ 'ਚ ਪੈਕ ਨੇ ਚੀਜ਼ਾਂ, ਕਿਉਂ ਜੇ ਨੰਗੀਆਂ ਹੋਣ ਫਿਰ ਉਮਰ ਹੋਰ ਘਟੇਗੀ ਇਹਨਾਂ ਦੀ, ਆਉਣ ਵਾਲੇ ਸਮੇਂ ਤੱਕ ਸੰਗਤਾਂ ਫਿਰ ਸਿੱਖ ਲਈ ਬੜੀ ਪਿਆਰ ਦੀ ਗੱਲ ਹੈ, ਗੁਰੂ ਦੇ ਅੰਗਾਂ ਨਾਲ ਸੁਸ਼ੋਭਿਤ ਵਸਤੂ ਦੇ ਦਰਸ਼ਨ ਹੋਣ। ਉਹਨਾਂ ਨੇ ਸਭ ਲੈਮੀਨੇਸ਼ਨ ਪੈਕ ਕੀਤੀਆਂ ਹੋਈਆਂ ਵੀ ਇਹਨਾਂ ਨੂੰ ਕੋਈ ਵਾਰ ਵਾਰ ਹੱਥ ਨਾ ਲਾਵੇ। ਭਾਈ ਨਿਰੰਜਨ ਸਿੰਘ ਸਾਥੀ ਜਿਨ੍ਹਾਂ ਦੇ ਅਜੀਤ ਅਖਬਾਰ 'ਚ ਤੁਸੀਂ ਲੇਖ ਪੜ੍ਹਦੇ ਹੋ, ਹਰ ਸੋਮਵਾਰ ਨੂੰ ਆਉਂਦਾ ਕੋਈ ਨਾ ਕੋਈ ਵੇਰਵਾ, ਉਹ ਕਹਿੰਦੇ ਮੈਂ ਪਰਿਵਾਰ ਨੂੰ ਫੋਨ ਕੀਤਾ ਕਿ ਜਦੋਂ ਦੀ ਤੁਸੀਂ ਹੋਸ਼ ਸੰਭਾਲੀ ਹੈ, ਇਸੇ ਤਰ੍ਹਾਂ ਚੀਜ਼ਾਂ ਮੋਮ ਜਾਮਿਆਂ 'ਚ ਪੈਕ ਨੇ ਕਿ ਕਦੀ ਖੋਲ੍ਹ ਕੇ ਵੇਖੀਆਂ ਜੇ, ਆਖੋ ਸਤਨਾਮ। ਅਤੇ ਕਹਿੰਦੇ ਪਰਿਵਾਰ ਵਾਲਿਆਂ ਨੇ ਆਖਿਆ ਫੋਨ 'ਤੇ, ਕਹਿੰਦੇ ਅਸੀਂ ਕਦੀ ਖੋਲ੍ਹੀਆਂ ਨਹੀਂ, ਲੇਕਿਨ ਜਦੋਂ 300 ਸਾਲਾਂ ਖਾਲਸੇ ਦਾ ਸਾਜਨਾ ਦਿਵਸ ਆਇਆ ਨਾ, ਅਤੇ ਕਹਿੰਦੇ ਉਦੋਂ ਇੱਕ ਫਿਲਮ ਬਣਾਉਣ ਵਾਲੇ ਆਏ ਨੇ, ਅਤੇ ਉਹਨਾਂ ਨੇ ਆਖਿਆ ਵੀ ਅਸੀਂ ਫਿਲਮ ਬਣਾ ਰਹੇ ਹਾਂ ਖਾਲਸੇ ਦੇ 300 ਸਾਲਾਂ 'ਤੇ, ਅਤੇ ਬੜੇ ਧਿਆਨ ਅਤੇ ਸੁਚਮਤਾ ਦੇ ਨਾਲ ਕੇਸੀ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਮਰਿਆਦਾ ਨਾਲ ਵੀ ਇਹਨਾਂ ਵਸਤੂਆਂ ਦੇ ਖੋਲ ਕੇ ਦਰਸ਼ਨ ਕਰਾ ਦਿਓ ਤਾਂ ਕਿ ਲੱਖਾਂ ਦੀ ਤਾਦਾਦ 'ਚ ਹੋਰ ਦੁਨੀਆ ਵੀ ਸਾਡੀ 300 ਸਾਲਾ ਫਿਲਮ ਰਾਹੀਂ ਦਰਸ਼ਨ ਕਰ ਸਕੇ। ਆਖੋ ਸਤਨਾਮ। ਇਹ ਪਰਿਵਾਰ ਦਾ ਬਚਨ ਹੈ। ਕਹਿੰਦੇ ਉਦੋਂ ਅਸੀਂ ਪਜਾਮੀ ਮਹਾਰਾਜ ਜੀ ਦੀ ਜਿਹੜਾ ਚੋਲਾ ਨਾ ਖੋਲਿਆ ਅਤੇ ਜਦੋਂ ਖੋਲਿਆ ਅਤੇ ਮਹਾਰਾਜ ਜੀ ਦੇ ਚੋਲੇ ਦੇ ਉੱਤੇ ਸੁੱਚੇ ਲਹੂ ਦੇ ਨਿਸ਼ਾਨ ਨੇ। ਆਖੋ ਸਤਨਾਮ। ਸੱਜੇ ਬੰਨੇ ਧਿਆਨ ਦੇਣਾ, ਅਤੇ ਜਿਹੜੀ ਪਜਾਮੀ ਹੈ ਉਹਦੇ ਵੀ ਸੱਜੇ ਪੱਟ ਦੇ ਉੱਤੇ ਸੁੱਚੇ ਲਹੂ ਦੇ ਨਿਸ਼ਾਨ ਨੇ। ਅਤੇ ਪਰਿਵਾਰ ਕਹਿੰਦਾ ਵੀ ਸਾਡੇ ਵੱਡਿਆਂ ਤੋਂ ਸੀਨਾ ਬਸੀਨਾ ਇਹ ਗੱਲ ਚੱਲੀ ਆ ਰਹੀ ਹੈ ਕਿ ਇਹ ਪਜਾਮੀ ਅਤੇ ਚੋਲਾ ਮਹਾਰਾਜ ਨੇ ਉਦੋਂ ਉਤਾਰ ਕੇ ਭਾਈ ਡੱਲਾ ਜੀ ਨੂੰ ਦਿੱਤਾ ਜਦੋਂ ਇਹ ਉਹ ਪਜਾਮੀ ਚੋਲਾ ਕਿ ਜਦੋਂ ਮਹਾਰਾਜ ਖਤਰਾਣੇ ਦੀ ਢਾਬ, ਜੇ ਕੱਲ੍ਹ ਸਮਾਂ ਲੱਗਾ ਨਾ ਦਾਸ ਗਰੀਬ ਨੂੰ, ਕੱਲ੍ਹ ਵੀ ਤੁਹਾਡੇ ਦਰਸ਼ਨ ਕਰਨੇ ਨੇ, ਸੈਕਟਰੀ ਸਾਹਿਬ ਪੂਰਾ ਟਾਈਮ ਤੁਹਾਨੂੰ ਦੱਸਣਗੇ, ਕੱਲ੍ਹ ਸ਼ਾਇਦ ਇਤਿਹਾਸ ਮਹਾਰਾਜ ਸੇਵਾ ਲੈ ਲੈਣ। ਇਹ ਖਤਰਾਣੇ ਦੀ ਢਾਬ 'ਤੇ ਜਦੋਂ 40 ਸਿੰਘਾਂ ਨੇ ਸ਼ਹੀਦੀਆਂ ਪਾਈਆਂ ਅਤੇ ਉਦੋਂ ਸਾਧ ਸੰਗਤ ਜੀ ਬਾਕੀ 'ਤੇ ਚੜ੍ਹਾਈ ਕਰ ਗਏ ਸੀ, ਇੱਕ ਵਿੱਚ ਜਾਨ ਸੀ ਥੋੜ੍ਹੀ ਜੀ, ਭਾਈ ਮਾਨ ਸਿੰਘ, ਆਖੋ ਸਤਨਾਮ, ਅਤੇ ਮਹਾਰਾਜ ਨੇ ਉਹਦਾ ਸਿਰ ਆਪਣੀ ਗੋਦੀ 'ਚ ਲੈ ਲਿਆ ਸੀ ਅਤੇ ਵਰ ਦਿੱਤੇ ਸੀ ਕਿਸੇ ਨੂੰ, ਇਹ ਮੇਰਾ 5,000 ਹੀ, ਇਹ ਮੇਰਾ 10,000 ਹੀ, ਇਹ ਮੇਰਾ 20,000 ਹੀ। ਉਹ ਜਦੋਂ ਸਿਰ ਗੋਦੀ 'ਚ ਲਿਆ, ਇਹ ਪਰਿਵਾਰ ਕਹਿੰਦਾ ਇਹ ਉਹ ਪਜਾਮੀ ਚੋਲਾ ਕਿ ਜਦੋਂ ਭਾਈ ਮਾਨ ਸਿੰਘ ਨੂੰ ਗੋਦ 'ਚ ਲਿਆ ਅਤੇ ਪਜਾਮੀ ਦੇ ਸੱਚੇ ਪੱਟ 'ਤੇ ਅਤੇ ਚੋਲੇ ਦੇ ਸੱਜੇ ਹੱਥ, ਉਦੋਂ ਦਾ ਉਹ ਸੁੱਚਾ ਲਹੂ ਲੱਗਾ। ਆਖੋ ਸਤਨਾਮ। ਧਿਆਨ ਦੇਣਾ ਜੀ, ਜਿਤਨੇ ਮਾਈ ਭਾਈ ਬੈਠੇ ਹੋ, ਇਹ ਨਿਰੰਜਨ ਸਿੰਘ ਸਾਥੀ ਜੀ ਨੇ ਪੁੱਛਿਆ ਕਿ ਕੇਵਲ ਇੱਕ ਪਿਆਰ ਭਰੀ ਖੋਜ ਲਈ ਮੈਂ ਪੁੱਛਦਾ ਕਿ ਜਦੋਂ ਤੁਸੀਂ ਪਜਾਮੀ ਅਤੇ ਚੋਲਾ ਖੋਲਿਆ 300 ਸਾਲਾ ਖਾਲਸਾ ਸਾਜਨਾ ਦਿਵਸ ਦੀ ਫਿਲਮ ਬਣਾਉਣ ਵਾਲਿਆਂ ਲਈ, ਅਤੇ ਉਸ ਵੇਲੇ ਸਾਰਾ ਹੋਰ ਵੀ ਅੰਦਾਜ਼ਾ ਲਾਇਆ ਕਿ ਕਿੰਨੀ ਕੁ ਪੰਜਾਮੀ ਲੰਮੀ ਹੈ, ਕਿੰਨਾ ਕੁ ਚੋਲਾ ਲੰਮਾ, ਅਤੇ ਉਹ ਕਹਿੰਦੇ ਬੜੇ ਬੜੇ ਪੜ੍ਹੇ ਲਿਖੇ ਉਸ ਵੇਲੇ ਨਾਲ ਵਿਦਵਾਨ ਬੈਠੇ, ਜਿਨ੍ਹਾਂ ਨੇ ਫਿਰ ਇਹ ਨੋਟ ਕੀਤਾ ਜਿੰਨੀ ਕੁ ਪੰਜਾਮੀ ਚੋਲਾ ਲੰਬਾ, ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਕੱਦ ਸੀ ਦੁਨਿਆਵੀ ਉਹ 5'8" 10" ਸੀ। ਆਖੋ ਸਤਨਾਮ। ਧਿਆਨ ਦੇਣਾ, ਇੱਕ ਇਹ ਸਾਰੀ ਗੱਲ ਸੁਣਾਉਣ ਦਾ ਕੋਈ ਹੋਰ ਮਕਸਦ ਨਹੀਂ, ਜਿੰਨਾ ਪੰਡਾਲ ਬੈਠਾ ਹੋ ਇੰਨੀ ਗੱਲ ਨੋਟ ਕਰੋ ਕਿ ਜਿਹਨੂੰ ਗੁਰੂ ਤੁੱਟ ਕੇ ਆਪਣਾ ਚੋਲਾ ਪਜਾਮੀ, ਛੋਟਾ ਚੋਲਾ ਬਾਜ ਦੀ ਡੋਰੀ, ਵੱਡਾ ਤੇਗਾ ਸ੍ਰੀ ਸਾਹਿਬ ਦਾ, ਹੋਰ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਛੋਟਾ ਜਿਹਾ ਸਰੂਪ ਹੈ, ਇੱਕ ਸ਼ੀਸ਼ਾ ਜਿਹਦੇ ਨਾਲ ਉਹਦਾ ਪਾਠ ਕੀਤਾ ਜਾ ਸਕਦਾ, ਇਹ ਮਹਾਰਾਜ ਨੇ ਨਹੀਂ ਦਿੱਤਾ, ਇਹ ਬਾਅਦ ਵਿੱਚ ਉਹਨਾਂ ਕੋਲ ਆਇਆ। ਧਿਆਨ ਦੇਣਾ, ਜਿਸ ਭਾਈ ਡੱਲੇ ਨੂੰ ਕਲਗੀਆਂ ਵਾਲੇ ਪਾਤਸ਼ਾਹ ਜਿਹੜੀ ਚੀਜ਼ ਅੰਗਾਂ ਨਾਲ ਸੁਸ਼ੋਭਿਤ ਖੁਸ਼ ਹੋ ਕੇ ਦੇ ਦੇਣ, ਆਪਣਾ ਸੀਤ ਪ੍ਰਸ਼ਾਦ ਵੀ ਉਹਨੂੰ ਦੇ ਦੇਣ, ਲੇਕਿਨ ਜਦੋਂ ਦਰਗਾਹ 'ਚ ਜਗ੍ਹਾ ਮੰਗੇ ਅਤੇ ਕਹਿੰਦੇ ਜਦ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ, ਅੰਮ੍ਰਿਤ ਨਹੀਂ ਛਕਿਆ, ਓਏ ਤਦ ਤੱਕ ਸੂਈ ਜਿੰਨੀ ਜਗ੍ਹਾ ਵੀ ਨਹੀਂ, ਗੱਜ ਕੇ ਆਖੋ ਸਤਨਾਮ। ਇੰਨੀ ਨੇੜੇ ਵਾਲੇ ਨੂੰ ਵੀ ਤਦ ਤੱਕ ਦਰਗਾਹ 'ਚ ਜਗ੍ਹਾ ਨਹੀਂ ਜਦ ਤੱਕ ਗੁਰੂ ਵਾਲਾ ਨਹੀਂ ਬਣਿਆ। ਮੇਰੇ ਖਿਆਲ ਨਾਲ ਸ਼ਾਇਦ ਕੋਈ ਪੰਡਾਲ ਵਿੱਚ ਸਵੇਰੇ ਵਾਂਝਾ ਨਹੀਂ ਰਹੇਗਾ ਅੰਮ੍ਰਿਤ ਦੀ ਦਾਤ ਲੈਣ ਤੋਂ। ਖਾਲਸਾ ਜੀ, ਇੱਕ ਹੋਰ ਗੱਲ ਸੁਣ ਲਓ, ਭਾਈ ਡੱਲੇ ਨੇ ਜਦੋਂ ਇੰਨੀਆਂ ਗੱਲਾਂ ਕਹੀਆਂ, ਮੈਂ ਸੀਤ ਪ੍ਰਸ਼ਾਦ ਛਕਦਾ, ਕਰਦ ਭੇਟ ਕਰਦੇ ਨੇ ਜਿਹੜੀ ਸ੍ਰੀ ਸਾਹਿਬ ਉਹ ਛਕਦਾ ਅੰਮ੍ਰਿਤ ਹੀ ਹੈ, ਮਹਾਰਾਜ ਨੇ ਕਿਹਾ ਨਹੀਂ, ਖੰਡੇ ਬਾਟੇ ਦਾ ਅੰਮ੍ਰਿਤ, 5 ਪਿਆਰੇ ਜਿਹੜੇ 5 ਬਾਣੀਆਂ ਰਾਹੀਂ ਤਿਆਰ ਕਰਦੇ। ਅਤੇ ਉਸ ਵੇਲੇ ਡੱਲੇ ਨੇ ਕਿਹਾ ਸੀ, ਅੱਛਾ ਪਾਤਸ਼ਾਹ, ਮੈਨੂੰ ਨਹੀਂ ਸੀ ਪਤਾ ਕਿ ਖੰਡੇ ਬਾਟੇ ਦਾ 5 ਪਿਆਰਿਆਂ ਰਾਹੀਂ ਅੰਮ੍ਰਿਤ ਛਕਣ 'ਤੇ ਤੇਰੀ ਇੰਨੀ ਖੁਸ਼ੀ ਹੈ, ਜੇ ਤੇਰੀ ਇੰਨੀ ਖੁਸ਼ੀ ਹੈ ਇਸ ਚੀਜ਼ 'ਤੇ, ਅਤੇ ਫਿਰ ਪਤਾ ਨਹੀਂ ਕੱਲ੍ਹ ਚੜ੍ਹਨਾ ਕਿ ਨਹੀਂ ਚੜ੍ਹਨਾ, ਫਿਰ ਅੱਜ ਹੀ ਦਾਤ ਦੇ ਦਿਓ, ਗੱਜ ਕੇ ਆਖੋ ਸਤਨਾਮ। ਇੰਨੀ ਕੁ ਗੱਲ ਉਹਨਾਂ ਲਈ ਵੀ ਬੜੀ ਲਾਭਦਾਇਕ, ਜਿਹੜੇ ਤੁਹਾਡੇ 'ਚੋਂ ਕਹਿਣ, ਸੋਚਦੇ ਹਾਂ ਵੇਖਦੇ ਹਾਂ, ਜਿਹੜੇ ਕਹਿਣ ਸੋਚਦੇ ਹੋ ਪਟਾ ਲਹਾ ਕੇ ਆਇਓ, ਆਖੋ ਸਤਨਾਮ। ਜਿਹੜੇ ਕਹਿਣ ਸਲਾਹ ਕਰਦੇ ਹਾਂ, ਉਹ ਤੁਹਾਨੂੰ ਪਤਾ ਵੀ ਤੁਹਾਡੀ ਉਮਰ ਹੈਗੀ ਹੈ, ਇਹ ਤਾਂ ਬਾਬਾ ਜਾਣਦਾ ਨਾ ਕਿ ਸਾਨੂੰ ਕਿੰਨੇ ਕੁ ਸਵਾਦ ਸਾਡੇ ਬਾਕੀ ਨੇ, ਨਿਗੋਰੇ ਨਾ ਜਾਇਓ ਧਰਤੀ ਤੋਂ। ਤੁਹਾਡੇ 'ਚੋਂ ਕਿਸੇ ਦਾ ਨਿਤਨੇਮ ਜ਼ਿਆਦਾ ਵੀ ਇਹ ਸੁਣ ਲਿਓ, ਉਹਨੇ ਜੇ ਅੰਮ੍ਰਿਤ ਨਹੀਂ ਛਕਿਆ ਤਾਂ ਨਿਗੁਰੀ ਭਗਤੀ ਕਰ ਰਿਹਾ, ਤੇ ਜੇ ਕਿਸੇ ਨੇ ਅੰਮ੍ਰਿਤ ਛਕਿਆ ਘੱਟ ਵੀ ਨਿਤਨੇਵੇਂ ਤੇ ਕੋਈ ਗੱਲ ਨਹੀਂ, ਉਹ ਗੁਰੂ ਵਾਲੀ ਭਗਤੀ ਕਰ ਰਿਹਾ। ਆਖੋ ਸਤਨਾਮ। ਜਿਤਨੇ ਵੀ ਮਾਈ ਭਾਈ ਬੈਠੇ ਹੋ ਇਸ ਪੰਡਾਲ ਦੇ ਵਿੱਚ, ਜੇ ਸਵੇਰੇ ਅੰਮ੍ਰਿਤ ਦੀ ਦਾਤ ਆਪ ਜੀ ਪ੍ਰਾਪਤ ਕਰਨੀ, ਅੰਮ੍ਰਿਤਸਰ ਤੋਂ ਪੰਜ ਪਿਆਰੇ ਆ ਰਹੇ ਆ ਗੁਰੂ ਰਾਮਦਾਸ ਜੀ ਦੀ ਨਗਰੀ ਤੋਂ, ਆਖੋ ਸਤਨਾਮ। ਸੰਗਤ ਇੱਕ ਧਿਆਨ ਦੇਣਾ, ਭਾਈ ਡੱਲੇ ਨੇ, ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਜਦੋਂ ਕਿਹਾ ਨਾ ਮਹਾਰਾਜ ਇੰਨੀ ਖੁਸ਼ੀ ਹੈ ਪਤਾ ਨਹੀਂ ਕੱਲ੍ਹ ਚੜ੍ਹਨਾ ਕਿ ਨਹੀਂ, ਮੈਨੂੰ ਅੱਜ ਹੀ ਦਾਤ ਦੇ ਦਿਓ, ਅਤੇ 100 ਸਰੀਰ ਨਾਲ ਤਿਆਰ ਹੋਇਆ। ਇਹ ਭਾਈ ਵੀਰ ਸਿੰਘ ਲਿਖਿਆ ਕਿ 100 ਸਰੀਰ ਨੇ ਉਸ ਵੇਲੇ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚੋਂ ਲਈ, ਅਤੇ ਤਕਰੀਬਨ ਸੁਣ ਲਿਓ ਹੁਣ ਗੱਲ, ਚੰਦ ਮਹੀਨਿਆਂ ਬਾਅਦ ਇਹ ਭਾਈ ਡੱਲਾ ਚੜ੍ਹਾਈ ਕਰ ਗਿਆ ਸੀ। ਹੁਣ ਆਪੇ ਅੰਦਾਜ਼ਾ ਲਾ ਲਓ, ਇੰਨੀ ਨੇੜੇ ਹੋ ਕੇ ਵੀ ਦਰਗਾਹ 'ਚ ਜਗ੍ਹਾ ਨਹੀਂ ਸੀ ਮਿਲਣੀ ਜੇ ਨਿਗੋਰਾ ਚਲਾ ਜਾਂਦਾ। ਗੱਜ ਕੇ ਆਖੋ ਸਤਨਾਮ। ਕੋਈ ਵਾਂਝਾ ਨਾ ਰਹਿ ਜੇ ਪਿਆਰਿਓ, ਜ਼ਿੰਦਗੀ ਦਾ ਕੀ ਪਤਾ। ਆ ਤੁਹਾਡੇ 'ਚੋਂ ਕੋਈ ਕਹਿੰਦੇ ਸੋਚਾਂਗੇ ਸਾਡੇ ਕੋਲੋਂ ਜੀ ਬੇਦਬੀ ਨਾ ਹੋ ਜੇ, ਕਹੀਏ ਕਹਿ ਦਿੰਦੇ ਮੈਨੂੰ ਕਿ ਬਾਬਾ ਈਸ਼ਰ ਸਿੰਘ ਜੀ ਦੇ ਬਚਨ ਜੇ ਕਹਿੰਦੇ, ਕਈ ਕਹਿੰਦੇ ਅੰਮ੍ਰਿਤ ਨਹੀਂ ਛਕਣਾ ਬੇਦਬੀ ਨਾ ਹੋ ਜੇ, ਕਹਿੰਦੇ ਸਭ ਤੋਂ ਵੱਡੀ ਬੇਦਬੀ ਨਾ ਛਕਣਾ। ਆਖੋ ਸਤਨਾਮ। ਇੱਕ ਬੇਦਬੀ ਕਰਕੇ ਦੂਜੀ ਕਹਿੰਦਾ ਓਏ ਅਸੀਂ ਤਾਂ ਭੁੱਲਣ ਆ ਰਹਾਂ, ਕੋਈ ਤੁਹਾਡੇ 'ਚੋਂ ਖੜਾ ਹੋ ਕੇ ਦੱਸੇ ਕਿ ਭਾਈ ਜੋਗੇ ਦੇ ਪੈਰ ਨਹੀਂ ਗਏ। ਭਾਈ ਜੋਗਾ ਸਿੰਘ ਕਿਹਾ ਜਾਂਦਾ ਨਾ, ਅੰਮ੍ਰਿਤ ਛਕਿਆ ਹੋਏਗਾ ਨਾ, ਸਿੰਘ ਨਾ ਆਇਆ ਕਿ ਉਹਦੇ ਪੈਰ ਨਹੀਂ ਗਏ ਵੇਸਵਾ ਦੇ ਬੂਹੇ ਵੱਲ। ਬੰਦਾ ਭੁੱਲਣ ਆ ਰਹੇ ਗੁਰੂ ਪਿਆਰਿਓ, ਜੇ ਅੰਮ੍ਰਿਤ ਛਕਿਆ ਹੋਏਗਾ ਗਲਤੀ ਹੋ ਵੀ ਜਾਏਗੀ ਤੇ ਗੁਰੂ ਇੰਨਾ ਸਖਤ ਨਹੀਂ ਬਖਸ਼ਣ ਆ ਰਿਹਾ। ਆਖੋ ਸਤਨਾਮ। ਉਹ ਬਖਸ਼ਦਾ, ਉਹ ਕਿਰਪਾ ਕਰਦਾ। ਦੱਸੋ ਅੱਜ ਤੰਗ ਕਿਹੜਾ ਜਿਹਨੂੰ ਅਕਾਲ ਤਖ਼ਤ ਤੋਂ ਇਹ ਕਿਹਾ ਹੋਵੇ ਤੇਰੇ ਲਈ ਜਗ੍ਹਾ ਕੋਈ ਨਹੀਂ। ਆਖੋ ਸਤਨਾਮ। ਸਿੱਖ ਧਰਮ ਹੈ। ਗੁਰੂ ਰਾਮਦਾਸ ਜੀ ਨੂੰ ਪੁੱਛਿਆ ਸੀ ਕਿ ਸਤਿਗੁਰੂ ਅੱਜ ਇੱਕ ਗੱਲ ਦੱਸ ਦਿਓ ਕਿ ਸਿੱਖ ਨੂੰ ਕਿੰਨੀ ਵਾਰੀ ਬਖਸ਼ਦੇ ਹੋ, ਸਿੱਖਾਂ ਨੇ ਕਿਹਾ ਸੀ। ਅਤੇ ਗੁਰੂ ਰਾਮਦਾਸ ਜੀ ਦਾ ਜਵਾਬ ਸੀ ਓਏ ਗਿਣਤੀ ਕੋਈ ਨਹੀਂ, ਜਿੰਨੀ ਵਾਰੀ ਮਨ ਕਰਕੇ ਸ਼ਰਨ ਆ ਜੇ ਮੈਨੂੰ ਬਖਸ਼ਣਾ ਪੈਂਦਾ। ਆਖੋ ਸਤਨਾਮ। ਜੇ ਕੋਈ ਭੁੱਲ ਹੋ ਜੇ ਤਾਂ ਕੀ ਤੁਹਾਨੂੰ ਬਖਸ਼ਦੇ ਨਹੀਂ ਗੁਰੂ। ਇਸ ਲਈ ਕੋਈ ਇਹ ਵੀ ਨਾ ਕਵੇ ਮੇਰੇ ਕੋਲ ਬੇਦਬੀ ਨਾ ਹੋ ਜੇ, ਗੁਰੂ ਅੱਗੇ ਅਰਦਾਸ ਕਰੋ, ਮੈਂ ਦਾਅਵੇ ਨਾ ਕਹਿੰਦਾ, ਗੁਰੂ ਅੱਗੇ ਜੋਦੜੀ ਕਰੋ। ਆ ਕੱਲ੍ਹ ਐਤਵਾਰ ਹੈ ਨਾ, ਪਿਛਲੇ ਐਤਵਾਰ ਜਲੰਧਰ ਸੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਅੰਮ੍ਰਿਤ ਸੰਚਾਰ ਸੀ, ਔਰ ਉੱਥੇ ਗੁਰੂ ਕਲਗੀਆਂ ਨੇ ਕਿਰਪਾ ਕੀਤੀ, 327 ਪ੍ਰਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਬੇੜੇ 'ਚ ਬੈਠੇ। ਉਸ ਤੋਂ ਪਿਛਲੇ ਐਤਵਾਰ ਅੰਮ੍ਰਿਤਸਰ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਰਸ ਕੀਤਾ, 701 ਪ੍ਰਾਣੀ ਗੁਰੂ ਕਲਗੀਆਂ ਵਾਲੇ ਦੇ ਬੇੜੇ 'ਚ ਬੈਠੇ ਸੀ। ਧਿਆਨ ਦੇਣਾ ਖਾਲਸਾ ਜੀ, ਜਲੰਧਰ ਅੰਮ੍ਰਿਤ ਸੰਚਾਰ ਸੀ ਅਤੇ ਥੋੜ੍ਹਾ ਕਈ ਵਾਰੀ 3-4 ਘੰਟੇ ਲੱਗ ਜਾਂਦੇ, ਅਤੇ ਇੱਕ ਸਿੰਘ ਕਹਿਣ ਲੱਗਾ ਵਿੱਚੋਂ ਮੁੰਡਾ ਸੀ, ਕਹਿੰਦਾ ਭਾਈ ਸਾਹਿਬ ਮੈਨੂੰ ਕੋਈ ਬਿਮਾਰੀ ਹੈ ਅਤੇ ਮੇਰਾ ਜੀਅ ਘਬਰਾਉਣ ਲੱਗ ਪਿਆ, ਮੈਂ ਫਿਰ ਕਿਤੇ ਛਕ ਲਾਂਗਾ ਅਤੇ ਮੈਂ ਆਗਿਆ ਦਿਓ ਘਰ ਚੱਲਿਆ। ਗਾਤਰਾ ਉੱਤੋਂ ਪਾਇਆ, ਕਕਾਰ ਪਾਏ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਸਮੁੰਦਰ ਦੇ ਕੰਢੇ 'ਤੇ ਆ ਕੇ ਪਿਆਸਾ ਨਾ ਜਾ। ਆਖੋ ਸਤਨਾਮ। ਉਹ ਮੈਂ ਤੁਹਾਨੂੰ ਅਹਿਮਦਾਬਾਦ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਕੱਲ੍ਹ ਸਮੁੰਦਰ ਚੱਲ ਕੇ ਆਉਣਾ, ਕੋਈ ਨਹਾਉਣ ਤੋਂ ਰਹਿ ਨਾ ਜਾਏ। ਜਦੋਂ ਉਹਨੇ ਕਿਹਾ ਨਾ ਮੇਰੀ ਤਬੀਅਤ ਠੀਕ ਨਹੀਂ, ਧਿਆਨ ਦੇਣਾ ਇੱਕ ਗੁਰੂ 'ਤੇ ਵਿਸ਼ਵਾਸ ਹੈ, ਕਹਿੰਦਾ ਮੈਂ ਚੱਲਿਆ ਵਾਂ, ਕੰਮ ਥੋੜ੍ਹੀ ਲੇਟ ਹੈ, ਇਹ ਲੇਟ ਹੋ ਜਾਂਦਾ ਅੱਧਾ ਘੰਟਾ ਘੰਟਾ, ਮੇਰੀ ਤਬੀਅਤ ਨਹੀਂ ਸਾਥ ਦੇ ਰਹੀ। ਮੈਂ ਕਿਹਾ ਚੱਲ ਫਿਰ ਮੈਂ ਗੁਰੂ ਦੇ ਭਰੋਸੇ 'ਤੇ ਕਹਿੰਦਾ, ਤੂੰ 5 ਪੌੜੀਆਂ ਜਪਜੀਤ ਸਾਹਿਬ ਦੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਦੇ ਕਿ ਮਹਾਰਾਜ ਤਬੀਅਤ ਰਾਜੀ ਕਰ ਦਿਓ, ਅੱਜ ਜੇ ਆਇਆ ਤਾਂ ਅੰਮ੍ਰਿਤ ਦੀ ਦਾਤ ਲੈ ਕੇ ਹੀ ਜਾਵਾਂ। ਆਖੋ ਸਤਨਾਮ। ਇਹ ਗੁਰੂ ਦੀ ਹਜ਼ੂਰੀ 'ਚ ਮੈਂ ਕਹਿ ਰਿਹਾ ਜੇ, ਉਹ ਬੰਦਾ 9x9 ਸਵੇਰੇ 8:30 ਦਾ ਬੈਠਾ, ਸ਼ਾਮੀ 4 ਵਜੇ ਗਿਆ, ਕਹਿੰਦਾ ਜਦੋਂ ਮੈਂ 5 ਪੌੜੀਆਂ ਪੜ੍ਹ ਕੇ ਵਿਸ਼ਵਾਸ ਨਾਲ ਅਰਦਾਸ ਕੀਤੀ, ਮੇਰਾ ਫਰਕ ਪੈਣਾ ਚਾਲੂ ਹੋ ਗਿਆ। ਮੈਂ ਤੁਹਾਨੂੰ ਤਾਂ ਇਹ ਗੱਲ ਸੁਣਾਈ ਹੈ ਕਿ ਕੋਈ ਭੁੱਲ ਹੋ ਜੇ ਕਿ ਇਹ ਨਹੀਂ ਕੋਈ ਗੁਰੂ ਬਖਸ਼ਦਾ ਨਹੀਂ, ਇਹ ਨਹੀਂ ਉਹ ਨੇੜੇ ਨਹੀਂ, ਸਾਡੀ ਲੋੜ ਹੈ ਵਿਸ਼ਵਾਸ ਦੀ। ਆਖੋ ਸਤਨਾਮ। ਜਿਤਨੇ ਵੀ ਮਾਈ ਭਾਈ ਬੈਠੇ ਹੋ ਅਤੇ ਜੇ ਤੁਹਾਡਾ ਹੁਕਮ ਹੋਵੇ ਤਾਂ 5-10 ਮਿੰਟ ਹੋਰ, ਕਿਉਂ ਮਹਾਰਾਜ ਜੀ ਗੁਰਮੁਖੋ 10 ਮਿੰਟ ਹੋਰ ਚੱਲਣ ਦਈਏ, 10 ਕੁ ਮਿੰਟ ਹੋਰ, 15, ਚਲੋ ਮੈਂ 10 ਕਹਿ ਕੇ ਗਾਹ ਲੈ ਹੀ ਜਾਣਾ ਹੁੰਦਾ। ਆਖੋ ਸਤਨਾਮ। ਆਓ ਜੀ, ਅੱਜ ਕੋਈ ਪੰਡਾਲ 'ਚੋਂ ਐਸਾ ਨਾ ਰਵੇ ਜਿਹਦਾ ਮਨ ਪਿੰਗਰ ਕੇ ਸਵੇਰੇ ਦਾਤ ਨਾ ਪ੍ਰਾਪਤ ਕਰੇ। ਤੇ 10 ਕੁ ਮਿੰਟ ਹੋਰ ਆਪ ਜੀ ਦੇ ਮਹਾਰਾਜ ਜੀ ਸੇਵਾ ਲੈਣ। ਇੱਕ ਵਾਰੀ ਇਹ ਪੰਕਤੀਆਂ ਪੜ੍ਹੋ ਪਿਆਰ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ, ਧਿਆਨ ਨਾਲ ਆਪ ਜੀ ਸਰਵਣ ਕਰਿਓ ਜੀ।
ਬਿਨ ਗੁਰਪੂਰੇ ਨਹੀਂ ਉਦਾਰ, ਨਹੀਂ ਉਦਾਰ, ਉਦਾਰ
ਸੱਜਣ ਦਾਸ ਨੂੰ ਇਹ ਵੀ ਸਵਾਲ ਕਰ ਦਿੰਦੇ ਵੀ ਤੁਸੀਂ ਇੰਨਾ ਜ਼ੋਰ ਕਿਉਂ ਲਾਉਂਦੇ ਹੋ ਜੀ, ਧਿਆਨ ਦੇਣਾ। ਇੱਕ ਗੱਲ ਯਾਦ ਰੱਖਿਓ, ਜ਼ੋਰ ਕਲਗੀਆਂ ਵਾਲਾ ਆਪ ਵੀ ਲਾਉਂਦਾ ਰਿਹਾ ਜੀ, ਗਾਇਕੀ ਹੱਕ ਸਤਨਾਮ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੀ, ਭੱਲਿਆਂ ਨੇ ਅੰਮ੍ਰਿਤ ਛਕ ਲਿਆ, ਸੋਢੀਆਂ ਨੇ ਅੰਮ੍ਰਿਤ ਛਕ ਲਿਆ, ਧਰੇਣਾ ਨੇ ਅੰਮ੍ਰਿਤ ਛਕ ਲਿਆ, ਬੇਦੀਓ ਤੁਸੀਂ ਵੀ ਛਕ ਲਓ। ਇਹ ਜ਼ੋਰ ਨਹੀਂ, ਆਖੋ ਸਤਨਾਮ। ਇਹ ਬੇਦੀ ਕੁੱਲ ਦੇ ਮਹਾਂਪੁਰਸ਼ ਸੀ, ਬਾਬਾ ਕਲਾਵਤੀ ਜੀ, ਉਹਨਾਂ ਨੂੰ ਪ੍ਰੇਰਨਾ ਦਿੱਤੀ ਸੀ ਕਲਗੀਆਂ ਵਾਲੇ ਪਾਤਸ਼ਾਹ। ਇਹ ਜ਼ੋਰ ਨਹੀਂ। ਔਰ ਤੁਸੀਂ ਬਾਬਾ ਕਲਾਧਾਰੀ ਜੀ ਬੇਦੀ ਕੁੱਲ 'ਚੋਂ, ਤੁਸੀਂ ਹੈਰਾਨ ਹੋਵੋਗੇ ਗੁਰੂ ਪਿਆਰਿਓ। ਇੱਕ ਤੁਸੀਂ ਸਾਖੀ ਸੁਣੀ ਹੋਏਗੀ ਚੌਥੇ ਪਾਤਸ਼ਾਹ ਜੀ ਦੀ, ਕਿ ਗੁਰੂ ਰਾਮਦਾਸ ਜੀ ਕੋਲ ਇੱਕ ਸਿੱਖ ਆਇਆ ਸੀ ਭਾਈ ਆਦਮ ਪੁੱਤਰ ਦੀ ਦਾਤ ਲੈਣ ਲਈ। ਸਾਰਿਆਂ ਨੇ ਸੁਣੀ ਹੋਏਗੀ ਭਾਈ ਆਦਮ, ਅਤੇ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਹੋਏਗਾ, ਅਤੇ ਇਹਦੀ ਵੋਟੀ ਨੂੰ ਤਰੇੜ ਆ ਗਈ ਸੀ, ਪਤਾ ਨਹੀਂ ਹੋਣਾ ਕਿ ਨਹੀਂ। ਮਹਾਰਾਜ ਨੇ ਦੁਬਾਰਾ ਆਵਾਜ਼ ਮਾਰ ਕੇ ਨਾ ਗੁਰੂ ਰਾਮਦਾਸ ਜੀ ਨੇ ਤਰੇੜ ਭਰੀ ਸੀ, ਪਤਾ ਕਿਵੇਂ ਭਰੀ ਸੀ? ਕਹਿਣ ਲੱਗੇ, ਬੀਬਾ ਅੱਜ ਤੱਕ ਦੁਨੀਆਂ 'ਤੇ ਰਿਵਾਜ਼ ਇਹ ਬੱਚਾ ਹੋਣ ਤੋਂ ਬਾਅਦ ਨਾਂ ਰੱਖਦੇ ਹੈ, ਜਿਹੜਾ ਤੈਨੂੰ ਆਖਿਆ ਨਾ ਗੁਰੂ ਨਾਨਕ ਦੇ ਘਰ ਚੋਂ ਪੁੱਤਰ ਹੋਏਗਾ ਤੇ ਨਾਂ ਉਹਦਾ ਅੱਜ ਹੀ ਰੱਖ ਦਿੰਦੇ ਆ। ਜਿਹੜਾ ਤੇਰੇ ਘਰ ਪੁੱਤਰ ਹੋਏਗਾ ਭਾਈ ਭਗਤੂ ਨਾਂ ਰੱਖੀ, ਬੜੀ ਕਰਨੀ ਕਮਾਈ ਵਾਲਾ ਹੋਏਗਾ। ਗੱਜ ਕਿਹਾ ਕੋ ਸਤਨਾਮ। ਸੰਗਤ ਧਿਆਨ ਦੇਣਾ, ਗੁਰੂ ਰਾਮਦਾਸ ਜੀ ਦਾ ਵੇਲਾ, ਭਾਈ ਆਦਮ ਨੂੰ ਵਰ ਮਿਲਿਆ, ਪੁੱਤਰ ਹੋਇਆ ਭਾਈ ਭਗਤੂ। ਇਤਿਹਾਸ ਪੜ੍ਹੋ, ਭਾਈ ਭਗਤੂ ਦਾ ਪੁੱਤਰ ਹੋਇਆ ਜੇ ਭਾਈ ਗੌਰਾ। ਭਾਈ ਗੋਰੇ ਦੇ ਦੋ ਪੁੱਤਰ ਹੋਏ ਜੇ, ਭਾਈ ਜੀਵਨ ਦਾਸ ਤੇ ਭਾਈ ਦਿਆਲ ਦਾਸ। ਧਿਆਨ ਦੇਣਾ ਜੀ, ਭਾਈ ਜੀਵਨ ਦਾਸ ਦੇ ਅੱਗੋਂ ਦੋ ਪੁੱਤਰ ਹੋਏ ਨੇ, ਭਾਈ ਰਾਮੂ ਤੇ ਭਾਈ ਸ਼ਾਮੂ। ਉਹ ਛੋਟੇ ਸੀ। ਹੁਣ ਸੰਗਤ ਇੱਕ ਧਿਆਨ ਦੇਣਾ, ਚੌਥੇ ਪਾਤਸ਼ਾਹ ਸਮਾਂ ਭਾਈ ਭਗਤੂ ਕੁੱਲ ਚੱਲੀ, ਇਧਰੋਂ ਕਿਹਦਾ ਟਾਈਮ ਆ ਗਿਆ ਦਸਵੇਂ ਪਾਤਸ਼ਾਹ ਦਾ। ਭਾਈ ਆਦਮ ਦੀ ਕੁੱਲ ਚੋਂ ਭਾਈ ਭਗਤੂ, ਭਾਈ ਗੋਰਾ ਤੇ ਭਾਈ ਜੀਵਨ ਦਾਸ, ਭਾਈ ਦਿਆਲ ਦਾਸ, ਇੱਧਰ ਟਾਈਮ ਆ ਗਿਆ ਦਸਵੇਂ ਪਾਤਸ਼ਾਹ ਦਾ। ਸਾਬੋ ਕੀ ਤਲਵੰਡੀ ਕੋਲ ਇਹਨਾਂ ਦੋਵਾਂ ਦੇ ਪਿੰਡ ਨੇ, ਭਾਈ ਦਿਆਲ ਦਾਸ ਦਾ ਵੀ, ਭਾਈ ਜੀਵਨ ਦਾਸ ਦਾ ਵੀ, ਅਤੇ ਗੁਰੂ ਰਾਮਦਾਸ ਦਾ ਵਰ ਸੀ ਨਾ। ਤੇਰੀ ਕੁੱਲ ਚੱਲੇਗੀ, ਤੇਰੀ ਕੁੱਲ ਵਿੱਚ ਵੀ ਸੇਵਾ ਭਾਵਨਾ ਹੋਏਗੀ, ਪੂਜਾ ਹੋਏਗੀ, ਸਤਿਕਾਰ ਹੋਏਗਾ, ਸਾਰਾ ਪਿੰਡ ਪੂਜਦਾ ਸੀ। ਅਤੇ ਇਹ ਮਹੀਨੇ ਬਾਅਦ, 15 ਦਿਨ ਬਾਅਦ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਦਸਵੇਂ ਪਾਤਸ਼ਾਹ ਦੇ ਸਾਬੋ ਕੀ ਤਲਵੰਡੀ। ਕਹਿੰਦੇ ਜਦੋਂ ਭਾਈ ਜੀਵਨ ਦਾਸ ਦਰਸ਼ਨ ਕਰਨ ਗਿਆ ਨਾ ਜੀ ਕਲਗੀਆਂ ਵਾਲੇ ਪਾਤਸ਼ਾਹ ਦੇ, ਅਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਜੀਵਨ ਦਾਸ ਤੁਸੀਂ ਗੁਰੂ ਰਾਮਦਾਸ ਜੀ ਦੀ ਬਖਸ਼ੀ ਹੋਈ ਕੁੱਲ 'ਚੋਂ ਤੁਰੇ ਆ ਰਹੇ ਹੋ, ਅਸੀਂ ਨਵੀਂ ਮਰਿਆਦਾ ਬਣਾਈ ਹੈ ਖੰਡੇ ਬਾਟੇ ਦੇ ਅੰਮ੍ਰਿਤ ਦੀ, ਅਤੇ ਤੂੰ ਵੀ ਭਾਈ ਜੀਵਨ ਦਾਸ ਅੰਮ੍ਰਿਤ ਛੱਕ ਕੇ ਭਾਈ ਜੀਵਨ ਸਿੰਘ ਸੱਜ ਜਾ, ਅਤੇ ਸਾਰਾ ਪਿੰਡ ਤੇਰੇ ਮਗਰ। ਮੇਨ ਬੰਦਾ ਚੇਂਜ ਹੋ ਜੇ, ਮਗਰ ਜਿਹੜੇ ਸਾਰੇ ਸ਼ਰਧਾਲੂ ਉਹ ਵੀ ਚੇਂਜ। ਪਿੰਡ ਸਮੇਤ ਇਹ ਦਾਤ ਲੈ, ਧਿਆਨ ਦੇਣਾ, ਭਾਈ ਜੀਵਨ ਦਾਸ ਦੇ ਬਚਨ ਸੀ ਕਲਗੀਆਂ ਵਾਲੇ ਪਾਤਸ਼ਾਹ, ਜਿਵੇਂ ਪਿੱਛੇ ਸੇਵਾ ਲੈਂਦੇ ਆ ਰਹੇ ਹੋ ਧੰਨ ਭਾਗ, ਜਿਵੇਂ ਅੱਗੋਂ ਸੇਵਾ ਲੈਣੀ ਜੇ ਧੰਨ ਭਾਗ, ਤੁਹਾਡਾ ਕੂਕਰ ਹਾਜ਼ਰ ਏ। ਕਹਿੰਦੇ ਭਾਈ ਜੀਵਨ ਦਾਸ ਨੇ ਪਿੰਡ ਸਮੇਤ ਅੰਮ੍ਰਿਤ ਛਕਿਆ, ਭਾਈ ਜੀਵਨ ਸਿੰਘ ਸਜਿਆ। ਇਹ ਜ਼ੋਰ ਨਹੀਂ, ਆਖੋ ਸਤਨਾਮ। ਧਿਆਨ ਦੇਣਾ ਜੀ, ਇਸੇ ਤਰ੍ਹਾਂ ਭਾਈ ਦਿਆਲ ਦਾਸ ਆਇਆ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ। ਮਹਾਰਾਜ ਨੇ ਉਹੋ ਹੀ ਕਿਹਾ ਕਿ ਭਾਈ ਦਿਆਲ ਦਾਸ, ਤੁਸੀਂ ਭਾਈ ਆਦਮ ਦੀ ਕੁੱਲ ਚੋਂ ਵੋ, ਭਾਈ ਭਗਤੂ ਦੀ ਕੁੱਲ ਚੋਂ ਵੋ, ਨਵੀਂ ਮਰਿਆਦਾ ਬਣਾਈ ਹੈ ਖੰਡੇ ਬਾਟੇ ਦੀ, ਤੁਸੀਂ ਵੀ ਅੰਮ੍ਰਿਤ ਛੱਕ ਕੇ ਸਿੰਘ ਸਜੋ, ਗੁਰੂ ਵਾਲੇ ਬਣੋ। ਅਤੇ ਭਾਈ ਦਿਆਲ ਦਾਸ ਦਾ ਜਵਾਬ ਸੀ, ਮਹਾਰਾਜ ਜਿਵੇਂ ਪਿੱਛੇ ਸੇਵਾ ਲੈਂਦੇ ਹੋ ਉਸੇ ਤਰ੍ਹਾਂ ਲਈ ਜਾਓ, ਇਹ ਨਵੀਂ ਮਰਿਆਦਾ 'ਚ ਮੈਨੂੰ ਨਾ ਸ਼ਾਮਿਲ ਕਰੋ। ਆਖੋ ਸਤਨਾਮ। ਇਹ ਨਹੀਂ ਮੰਨਿਆ, ਇੱਕ ਭਰਾ ਮੰਨਿਆ ਸਕਿਆ, ਇਹ ਨਹੀਂ ਮੰਨਿਆ। ਧਿਆਨ ਦੇਣਾ, ਕਹਿੰਦੇ ਮਹਾਰਾਜ ਕਲਗੀਧਰ ਪਾਤਸ਼ਾਹ ਸਾਬੋ ਕੀ ਤਲਵੰਡੀ ਦੇ ਕੋਲ ਅਨੇਕਾਂ ਪਿੰਡਾਂ ਵਿੱਚ ਚਰਨ ਪਾ ਰਹੇ ਆ, ਅਨੇਕਾਂ ਪਿੰਡਾਂ ਨੂੰ ਦਰਸ਼ਨ ਦੇ ਰਹੇ ਨੇ, ਅਨੇਕਾਂ ਪਿੰਡਾਂ ਨੂੰ ਨਿਹਾਲ ਕਰ ਰਹੇ ਨੇ। ਮੈਂ ਸਾਰੇ ਪੰਡਾਲ ਨੂੰ ਬੇਨਤੀ ਕਰਾਂਗਾ, ਇਸ ਵੇਲੇ ਤੁਸੀਂ ਵੀ ਸੁਰਤੀ ਨਾਲ ਦਰਸ਼ਨ ਕਰੋ। ਗੱਜ ਕੇ ਹੱਕੋ ਸਤਨਾਮ। ਲਾਓ ਲਸ਼ਕਰ ਨਾਲ ਹੁੰਦਾ ਸੀ, ਕਲਗੀਆਂ ਸਜਾਈਆਂ, ਨੀਲਾ ਘੋੜਾ, ਸ਼ਸਤਰ ਬਸ਼ਤਰ ਪਹਿਨੇ ਸਿੰਘ ਨਾਲ, ਪਿਤਾ ਮੇਰੋ ਵੱਡੋ ਧਨੀ। ਕਰੋਗੇ ਦਰਸ਼ਨ ਥੋੜੇ ਜਿਹੇ ਜੀ, ਯਤਨ ਕਰਾਂਗੇ ਤੁਹਾਨੂੰ ਪੂਰੇ ਟਾਈਮ ਸਿਰ ਘਰ, ਬਸ 5-10 ਮਿੰਟ ਵਿੱਚ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਭਾਵਨਾ ਬਣਾ ਲਓ, ਕਲਗੀਆਂ ਵਾਲੇ ਬੈਠੇ ਨੇ। ਆਖੋ ਸਤਨਾਮ। ਇੰਜ ਪਿੰਡਾਂ ਚਰਨ ਪਾ ਰਹੇ ਸੀ, ਕਿਰਪਾ ਕਰ ਰਹੇ ਸੀ, ਸੰਗਤਾਂ ਨਿਹਾਲ ਹੋ ਰਹੀਆਂ ਸੀ ਦਰਸ਼ਨ ਕਰ ਕਰਕੇ। ਸੋਹਣੀ ਕਲਗੀਆਂ ਸਜਾਈਆਂ, ਸ਼ਸਤਰ ਸਜਾਏ, ਨੀਲੇ 'ਤੇ ਬੈਠੇ ਅਨੇਕਾਂ ਸਿੰਘਾਂ ਦੇ ਜਥੇ ਨਾਲ, ਨਾਮ ਕਮਾਈਆਂ ਵਾਲੇ ਸਿੰਘ ਨਾਲ। ਮੇਰਾ ਖਿਆਲ ਨਾਲ ਬਾਬਾ ਦੀਪ ਸਿੰਘ ਵੀ ਸਾਬੋ ਕੀ ਤਲਵੰਡੀ ਬਹੁਤ ਚਿਰ ਮਹਾਰਾਜ ਜੀ ਦੇ ਨਾਲ ਰਹੇ ਨੇ, ਉਹ ਵੀ ਸ਼ਾਇਦ ਨਾਲ ਹੋਣਗੇ। ਕਰੋ ਪਿਤਾ ਦੇ ਦਰਸ਼ਨ ਇਸ ਰੂਪ ਦੇ ਵਿੱਚ, ਇੱਕ ਵਾਰੀ ਕਹੋ ਸਾਰੇ ਜੀ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਰਾਜਨ ਕੇ ਰਾਜਾ ਮਹਾਰਾਜਨ।
ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜਿਓ ਔਰ ਦੂਜਾ ਕੌਣ ਤੇ ਆਈ ਹੈ ਰਾਜਨ ਮੈਂ ਤੂੰ ਰਾਜਾ ਕਹੀਏ
ਰਾਜਨ ਮੈਂ ਤੂੰ ਰਾਜਾ ਕਹੀਏ
ਮਾਲਵੇ ਵਾਂਗ ਹਾਜ਼ਰੀ ਲਾਈਏ ਜਥੇ ਦੇ ਨਾਲ ਸਾਰੇ ਭਾਈ ਬੋਲਿਓ ਭਾਵਨਾ ਬਣਾ ਕੇ ਦੂਜੀ ਵਾਰੀ ਸਾਰੀਆਂ ਬੀਬੀਆਂ ਪਿਆਰ ਦੇ ਨਾਲ ਸਾਰੇ ਭਾਈ ਬੋਲੋ ਜਥੇ ਨਾਲ ਜੀ
ਰਾਜਨ ਮੈਂ ਤੂੰ ਰਾਜਾ ਕਹੀਏ ਰਾਜਨ ਮੈਂ ਤੂੰ ਰਾਜਾ ਕਹੀਏ
ਬੀਬੀਓ ਸ਼ਾਬਾਸ਼ ਇਹ ਟੀ ਸੀਰੀਜ਼ ਵਾਲੇ ਸਾਰੀ ਰਿਕਾਰਡਿੰਗ ਕਰ ਰਹੇ ਆ ਜਿਹਨੂੰ ਕਰੋੜਾਂ ਬੰਦਿਆਂ ਨੇ ਚੈਨਲਾਂ ਦੇ ਉੱਤੇ ਮੁੜ ਕੇ ਦੇਖਣਾ ਅਤੇ ਉਹ ਜਦੋਂ ਵੇਖਣ ਤਾਂ ਪਤਾ ਤਾਂ ਲੱਗ ਜਾਣਾ ਇਲਾਹਾਬਾਦ ਦਾ ਪ੍ਰੋਗਰਾਮ ਹੈ ਅਤੇ ਕੋਈ ਇਹ ਨਾ ਅਹਿਮਦਾਬਾਦ ਦਾ ਪ੍ਰੋਗਰਾਮ ਹੈ ਅਤੇ ਕੋਈ ਇਹ ਨਾ ਕਹਿ ਦੇਵੇ ਕਿ ਅਹਿਮਦਾਬਾਦ ਦੀਆਂ ਬੀਬੀਆਂ ਢਿੱਲੀਆਂ ਹੋ ਗਈਆਂ ਆਖੋ ਸਤਨਾਮ ਗੱਜ ਕੇ ਪਿਓ ਦੀ ਸਿਫਤ ਕਰੋ ਬਾਣੀ 'ਚ ਲਿਖੇ ਹਰ ਜਸ ਕਹਿਤੇ ਲਾਜ ਨਾ ਆਵੇ ਆਖੋ ਸਤਨਾਮ ਸਾਰੇ ਭਾਈ ਬੋਲੋ
ਰਾਜਨ ਮੈਂ ਤੂੰ ਰਾਜਾ ਕਹੀਏ ਰਾਜਨ ਮੈਂ ਤੂੰ ਰਾਜਾ ਕਹੀਏ
ਵਾਹ ਵਾਹ
ਰਾਜਨ ਮੈਂ ਤੂੰ ਰਾਜਾ ਕਹੀਏ ਰਾਜਨ ਮੈਂ ਤੂੰ ਰਾਜਾ ਕਹੀਏ
ਓ ਰਾਜਨ ਤੂੰ ਰਾਜਾ ਕਹੀਏ ਭੂਮਨ ਮੈਂ ਭੂਮਾ ਠਾਕੁਰ ਮੈਂ ਠਕਰਾਈ ਤੇਰੀ ਕੋਮਨ ਸਿਰ ਕੋਮਾ
ਰਾਜਨ ਮੈਂ ਤੂੰ ਰਾਜਾ ਕਹੀਏ ਰਾਜਨ ਮੈਂ ਤੂੰ ਰਾਜਾ ਕਹੀਏ
ਠਾਕੁਰ ਮੈਂ ਠਕਰਾਈ ਤੇਰੀ ਕੋਮਨ ਸਿਰ ਕੋਮਾ
ਰਾਜਨ ਮੈਂ ਤੂੰ ਰਾਜਾ ਕਹੀਏ ਰਾਜਨ ਮੈਂ ਤੂੰ ਰਾਜਾ ਕਹੀਏ
ਹੱਕ ਹਾਕਿਆਂ ਦੇਸ਼ ਗੁਰੂ ਗੋਬਿੰਦ ਸਿੰਘ ਕਰੋ ਦੇਦਾਰੇ ਹੱਕ ਹਾਕਿਆਂ ਦੇਸ਼ ਗੁਰੂ ਗੋਬਿੰਦ ਸਿੰਘ ਉਹ ਬਾਦਸ਼ਾਹ ਦਰਵੇਸ਼ ਬਾਦਸ਼ਾਹ ਵੀ ਦਰਵੇਸ਼ ਵੀ ਹੈ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
ਰਾਜਨ ਮੈਂ ਤੂੰ ਰਾਜਾ ਕਹੀਏ ਰਾਜਨ ਮੈਂ ਤੂੰ ਰਾਜਾ ਕਹੀਏ
ਹਾਂਜੀ ਰਾਜਨ
ਮੈਂ ਤੂੰ ਰਾਜਾ ਕਹੀਏ
ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਉਹ
ਬੇਕਸਾਰਾ ਯਾਰ ਜਿਹਦਾ ਕੋਈ ਨਹੀਂ, ਉਹ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ
ਰਾਜਨ ਮੈਂ ਤੂੰ ਰਾਜਾ ਕਹੀਏ, ਰਾਜਨ ਮੈਂ ਤੂੰ ਰਾਜਾ ਕਹੀਏ,
ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ, ਮੜਦ ਅਗਮੜਾ ਸਮਾਪਤੀ ਹੈ ਜੀ। ਬਾਣੀ ਦੁਆਰਾ ਤੁਸੀਂ ਦਰਸ਼ਨ ਕੀਤੇ ਨੇ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨਗਜਨ ਲੰਬੜੇ ਵਾਲਾ, ਕੰਚਨ ਕਾਇਆ ਸੋਨੇ ਕੀ ਢਾਲਾ। ਇਹ ਪਿੰਡਾਂ ਦੇ ਵਿੱਚ ਨਾ ਤਲਵੰਡੀ ਸਾਬੋਕੀ ਦੇ ਕੋਲ, ਬਠਿੰਡੇ ਦੇ ਕੋਲ ਮਹਾਰਾਜ ਚਰਨ ਪਾ ਰਹੇ ਆ, ਤੇ ਭਾਈ ਦਿਆਲ ਦਾਸ ਨੂੰ ਪਤਾ ਲੱਗਾ ਕਿ ਮਹਾਰਾਜ ਹਰ ਪਿੰਡ 'ਚ ਚਰਨ ਪਾ ਰਹੇ, ਤੇ ਇਹਨਾਂ ਸਾਰੇ ਪਿੰਡ ਨੇ ਜੀ ਪ੍ਰਸ਼ਾਦਾ ਚਾਵਲ ਸਬਜ਼ੀਆਂ ਤਿਆਰ ਕੀਤੀਆਂ ਕਿ ਮਹਾਰਾਜ ਜੀ ਦੇ ਅਸੀਂ ਵੀ ਆਪਣੇ ਪਿੰਡ 'ਚ ਪਿੰਡ ਦੀ ਬਾਈ 'ਤੇ ਖੜੇ ਆ। ਜਦੋਂ ਕਲਗੀ ਵਾਲੇ ਪਾਤਸ਼ਾਹ ਦਾ ਘੋੜਾ ਮਗਰ ਹਜ਼ਾਰਾਂ ਦਾ ਲਾਓ ਲਸ਼ਕਰ ਨਾਲ, ਤੇ ਭਾਈ ਦਿਆਲ ਦਾਸ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਸਾਡੇ ਪਿੰਡ 'ਚ ਵੀ ਚਰਨ ਪਾਓ, ਬੇਅੰਤ ਪਦਾਰਥ ਤਿਆਰ ਨੇ ਰਸਨਾਂ ਨੂੰ ਲਾਓ। ਅਤੇ ਗੁਰੂ ਗੋਬਿੰਦ ਸਿੰਘ ਜੀ ਹੱਸ ਪਏ, ਕਹਿੰਦੇ ਦਿਆਲ ਦਾਸ ਤੂੰ ਸਾਡਾ ਬਚਨ ਨਹੀਂ ਮੰਨਿਆ, ਅਸੀਂ ਤੇਰਾ ਕਿਵੇਂ ਮੰਨੀ, ਆਖੋ ਸਤਨਾਮ। ਇਹ ਯੋਰ ਨਹੀਂ, ਦੂਜਾ ਬਚਨ ਕੀਤਾ ਭਾਈ ਦਿਆਲ ਦਾਸ ਨਗੋਰਿਆਂ ਦਾ ਪਿੰਡ ਹੈ, ਤੇ ਜਿੰਨੇ ਨਗੋਰਿਆਂ ਨੇ ਤੇਰੀ ਗਲਤੀ ਕਰਕੇ, ਪੜੋ ਇਤਿਹਾਸ, ਮਹਾਰਾਜ ਨੇ ਨਹੀਂ ਚਰਨ ਪਾਏ ਅੱਗੇ ਤੁਰ ਪਏ। ਹੁਣ ਧਿਆਨ ਦੇਣਾ, ਉਹ ਦਿਆਲ ਦਾਸ ਭਾਈ ਭਗਤੂ ਦੀ ਕੁੱਲ ਚੋਂ ਮਨ ਨਾ ਟਿਕੇ, ਮਨ ਨਾ ਟਿਕੇ, ਗੁਰੂ ਨਾਰਾਜ਼ ਹੋਵੇ ਮਨ ਕਿੱਥੋਂ ਟਿਕੇ, ਮਨ ਨਾ ਟਿਕੇ। ਸੰਗਤ ਨੂੰ ਪੁੱਛਿਆ ਕੀ ਕਰੀਏ, ਸਾਰੇ ਕਹਿੰਦੇ ਦਿਆਲ ਦਾਸ ਜੀ ਮਨ ਨਹੀਂ ਟਿਕਦਾ, ਤੇ ਗੱਡਿਆਂ ਦੇ ਉੱਤੇ ਲੱਦੋ ਪ੍ਰਸ਼ਾਦੇ ਚਾਵਲ ਪਦਾਰਥ, ਤੇ ਜਿੱਧਰ ਗੁਰੂ ਮਹਾਰਾਜ ਗਏ ਚਲੋ ਮਗਰ। ਕਹਿੰਦੇ ਮਗਰ ਮਗਰ ਪਰ ਖਾਲਸਾ ਜੀ, ਦੋ ਦਿਨ ਦੋ ਰਾਤਾਂ ਮਹਾਰਾਜ ਨੇ ਮੱਥੇ ਨਹੀਂ ਲਾਇਆ, ਇਹਨੇ ਨੂੰ ਸਾਬੋ ਕੀ ਤਲਵੰਡੀ ਪਹੁੰਚ ਗਏ, ਤੇ ਭਾਈ ਦਿਆਲ ਦਾਸ ਰੋਣ ਆਕਾ, ਕਹਿੰਦਾ ਕਲਗੀਆਂ ਵਾਲੇ ਪਾਤਸ਼ਾਹ ਅੱਜ ਪਤਾ ਲੱਗਾ ਤੇਰਾ ਵਿਛੋੜਾ ਕੀ ਹੈ। ਆਖੋ ਸਤਨਾਮ। ਮੈਨੂੰ ਨਹੀਂ ਪਤਾ ਕਿ ਅੰਮ੍ਰਿਤ ਛਕਣ 'ਤੇ ਤੇਰੀ ਇੰਨੀ ਖੁਸ਼ੀ ਏ, ਧੰਨ ਕਲਗੀਆਂ ਵਾਲੇ ਪਾਤਸ਼ਾਹ ਜੇ ਇੰਨੀ ਖੁਸ਼ੀ ਅੰਮ੍ਰਿਤ ਛਕਣ 'ਤੇ, ਫਿਰ ਕਿਰਪਾ ਕਰ ਮੈਂ ਵੀ ਦਿਆਲ ਦਾਸ ਤੋਂ ਦਿਆਲ ਸਿੰਘ ਸਜਣ ਨੂੰ ਤਿਆਰ, ਗੱਜ ਕੇ ਆਖੋ ਸਤਨਾਮ। ਉਸੇ ਵੇਲੇ ਪੰਜਾਂ ਪਿਆਰਿਆਂ ਦਾ ਪ੍ਰਬੰਧ ਕੀਤਾ ਗਿਆ, ਪਿੰਡ ਸਮੇਤ ਅੰਮ੍ਰਿਤ ਛਕਿਆ ਅਤੇ ਅੰਮ੍ਰਿਤ ਦੀ ਦਾਤ ਇਹਨੇ ਲਈ। ਅਤੇ ਮਹਾਰਾਜ ਕਹਿੰਦੇ ਜਾਂ ਜੋ ਪਦਾਰਥ ਲਿਆਇਆ ਛਕਾ, ਜਦੋਂ ਕਹਿੰਦੇ ਗਿਆ ਆਪਣੇ ਗੱਡਿਆਂ ਤੋਂ ਲੈਣ ਅਤੇ ਹੁਣ ਬਦਬੂ ਪਈ ਆਵੇ, ਵਾਪਸ ਆ ਗਿਆ, ਕਹਿੰਦੇ ਮਹਾਰਾਜ ਦੋ ਦਿਨ ਦੋ ਰਾਤਾਂ ਬੀਤ ਗਈਆਂ, ਪਦਾਰਥ ਖਰਾਬ ਹੋ ਗਏ ਨੇ। ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾ ਇੱਕ ਵਾਰੀ ਫੇਰ ਜਾ, ਗੁਰੂ ਨਾਨਕ ਦਾ ਨਾਂ ਲੈ ਕੇ ਕੱਪੜਾ ਚੁੱਕ, ਜੇ ਅੱਜ ਤੂੰ ਨਵਾਂ ਹੋ ਗਿਆ ਅੰਮ੍ਰਿਤ ਛੱਕ ਕੇ ਤਾਂ ਪਦਾਰਥ ਵੀ ਨਵੇਂ ਹੋ ਗਏ ਨੇ। ਆਖੋ ਸਤਨਾਮ। ਇਹ ਕਿਹੜੀ ਵੱਡੀ ਗੱਲ ਗੁਰੂ ਘਰ 'ਚ, ਉਹ ਜਦੋਂ ਕੱਪੜਾ ਚੁੱਕਿਆ ਗੁਰੂ ਨਾਨਕ ਦਾ ਨਾਂ ਲੈ ਕੇ, ਉਹ ਪਦਾਰਥ ਖੁਸ਼ਬੂਆਂ ਵੰਡ ਰਹੇ ਨੇ, ਪਰਾਰਥ ਸੰਗਤਾਂ ਨੂੰ ਛਕਾਏ, ਮਹਾਰਾਜ ਜੀ ਨੇ ਵੀ ਛਕੇ, ਸੰਗਤ ਇਸ਼ਾਰਾ ਲੈਣਾ, ਕੀ ਇਹ ਜ਼ੋਰ ਨਹੀਂ? ਕਿੰਨੀ ਪ੍ਰੇਰਨਾ ਦੇ ਦੇ ਕੇ ਇਹ ਦਾਤਾਂ, ਦਾਸ ਬੇਨਤੀ ਕਰੇਗਾ, ਜਿਤਨੇ ਵੀ ਪੰਡਾਲ ਵਿੱਚ ਐਸੇ ਸਰੀਰ ਬੈਠੇ ਹੋਣ ਜਿਹੜੇ ਅਜੇ ਗੁਰੂ ਵਾਲੇ ਨਾਂ ਬਣੇ ਹੋਣ, ਸਵੇਰੇ ਠੀਕ 10-10:30 ਵਜੇ ਅੰਮ੍ਰਿਤ ਸੰਚਾਰ ਜਿਹੜਾ ਉਹ ਹੋਣਾ, ਸਭ ਮਾਈ ਭਾਈ ਨੇ ਗੁਰੂ ਵਾਲੇ ਬਣਨਾ ਹੈ। ਆਓ ਪਿਆਰ ਨਾ ਪੜ੍ਹੀਏ ਜੀ।
ਦਿਨ ਗੁਰਪੂਰੇ ਨਹੀਂ ਉਦਾ ਨਹੀਂ ਉਦਾ, ਦਿਨ ਗੁਰਪੂਰੇ ਬਾਬਾ ਨਾਨਕ ਆਖੇ ਹੋ ਵਿਚਾਰ, ਬਾਬਾ ਨਾਨਕ ਆਖੇ, ਬਾਬਾ ਨਾਨਕ ਆਖੇ ਹੋ ਵਿਚਾਰ, ਬਿਨ ਗੁਰਪੂਰੇ ਨਹੀਂ ਉਦਾਰ ਨਹੀਂ ਉਦਾਰ, ਬਿਨ ਗੁਰਪੂਰੇ
ਪਿਆਰ ਨਾਲ। ਕੱਲ੍ਹ ਦੇ ਪ੍ਰੋਗਰਾਮ ਦਾ ਵੇਰਵਾ ਸਰਵਨ ਕਰ ਲਓ, ਫਿਰ ਆਨੰਦ ਸਾਹਿਬ ਦਾ ਪਾਠ ਲੱਗੇਗਾ। ਕੋਈ ਫਤਿਹ ਢਿੱਲੀ ਨਾ ਬੁਲਾਵੇ ਜੀ, ਸਾਰੇ ਮਾਈ ਭਾਈ ਗੱਜ ਕੇ ਅਸੀਸ ਦਿਓ ਸਾਨੂੰ, ਗਰੀਬਾਂ ਨੂੰ ਹੋਰ ਕੁਝ ਨਹੀਂ ਮੰਗਦੇ, ਤੁਹਾਡੀ ਅਸੀਸ ਚਾਹੀਦੀ ਹੈ। ਇਹ ਸੇਵਾ ਅਖੀਰਲੇ ਸਵਾਸਾਂ ਤੱਕ ਨਿਭਦੀ ਰਹੇ, ਗੱਜ ਕੇ ਸਾਰੇ ਬੁਲਾਓ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ।
ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸੈ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਆਨੰਦ ਹੋਆ ਸਤਿਗੁਰੂ ਮੈਂ
ਪਾਇਆ,
ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,
ਤੇਰਾ
ਉਹਨਾਂ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰ, ਨਾਨਕ ਮਨ ਮੇਰੇ ਸਾਚੇ ਸਾਏ ਵਾਕਿਆ ਨਹੀਂ ਕਰਦੇ
ਰੇ,
ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੈ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ, ਸਾਚਾ ਨਾਮ ਮੇਰਾ ਆਧਾਰ, ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਹੀਆਂ, ਸਦਾ ਗੁਰਬਾਣ ਕੀਤਾ ਗੁਰ ਵਿਟੋ ਜੇ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਨਾਮ ਪੰਜ ਸ਼ਬਦ ਘਰ ਸਵਾਗੇ ਘਰ ਸਵਾਗੇ ਸ਼ਬਦ ਵਾਜੇ ਕੱਲਾ ਜਿਤ ਕਰਤਾਰੀਆਂ ਕਰਮ ਪਾਇਆ ਦੂਜਨ ਕੋ ਸੇ ਨਾਮ ਹਰ ਕੇ ਲਾਗੇ ਮਨ ਸੁਣੋ ਵੜ ਭਾਗਿਓ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤੇ ਪੁਨੀਤ ਕਹਤੇ ਭਵੇ ਸਤਿਗੁਰ ਰਹੇ ਆ ਪਰਪੂਰੇ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤ ਚੰਗਿਆਈਆਂ ਬੁਰਿਆਂ ਆਈਆਂ ਵਾਚੇ ਧਰਮ ਹਦੂਰ ਜਿੰਨੀ ਨਾਮ ਤਿਆ ਸ਼ਕਤ ਕਾਲ
ਨਾਨਕ ਦੇ ਮੁਖੇ ਉਜਲੇ ਕੇਤੀ ਛੁੱਟੀ ਨਾਲ
ਇੱਕ ਰੁੱਕ ਆਇਆ ਹੈ ਜਿਹੜੇ ਵੀ ਅੰਮ੍ਰਿਤ ਛਕਣ ਵਾਲੇ ਪ੍ਰੇਮੀ ਉਹ ਕੇਸੀ ਇਸ਼ਨਾਨ ਕਰਕੇ ਸਵੇਰੇ ਇੱਥੇ ਪਹੁੰਚਣਾ ਹੈ ਅਤੇ ਕੁਝ ਪ੍ਰਬੰਧਕਾਂ ਨੇ ਵੀ ਕਕਾਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਕੁਝ ਅਸੀਂ ਵੀ ਅੰਮ੍ਰਿਤਸਰ ਤੋਂ ਲੈ ਕੇ ਆਏ ਹਾਂ ਕਿਸੇ ਨੂੰ ਮਜਬੂਰੀ ਹੋਵੇ ਕਕਾਰ ਨਾ ਮਿਲਣ ਹੁਣ ਕਸ਼ਹਿਰੇ ਵਗੈਰਾ ਲੈ ਕੇ ਜਾਣੇ ਹੁਣ ਸਵੇਰੇ ਇਸ਼ਨਾਨ ਕਰਕੇ ਪਾ ਕੇ ਆਉਣਾ ਉਹ ਜਿੱਥੇ ਟੇਪਾਂ ਦਾ ਸਟਾਲ ਲੱਗਾ ਬਾਹਰ ਉੱਥੋਂ ਆਪ ਜੀ ਇਹ ਸਹੂਲਤ ਪ੍ਰਾਪਤ ਕਰ ਸਕਦੇ ਹੋ ਅਤੇ ਨਾਲ ਜਿਹੜੇ ਅੰਮ੍ਰਿਤ ਛਕਣ ਵਾਲੇ ਕੋਸ਼ਿਸ਼ ਤਾਂ ਕਰਨ ਸਵੇਰੇ ਦੀਵਾਨ ਵੀ ਅਟੈਂਡ ਕਰਨ 8 ਵਜੇ ਤੋਂ ਜਿਹੜਾ ਅਤੇ ਜੇ ਉਹ ਲੇਟ ਹੋਣ ਤਾਂ 9:30 ਤੱਕ ਜ਼ਰੂਰ ਪਹੁੰਚ ਜਾਣ ਕੇ ਅਸੀਂ ਇਸ਼ਨਾਨ ਕਰਕੇ ਆਓ ਜੀ ਸਮਾਪਤੀ ਹੈ
ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ
ਨਾਨਕ ਤੇ ਮੁਖੇ ਉਜਲੇ ਕੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਸਤਿ ਸ਼੍ਰੀ ਅਕਾਲ ਗੁਰੂ।